QuickTruckLube.com. QTL. Because we care. Quick Truck Lube.
सिटी ऑफ ब्रैम्पटन आपको 12 नवंबर को सस्को सेंटेनियल जो कि 11333 ब्रैम्बी रोड इन ब्रैम्पटन पर फर्स्ट एवर दिवाली मेले पर इनवाइट करता है। मुकामी और बैन अल-अक़वामी फनकारों की परफॉर्मेंसेस के साथ साथ रोशनियों के त्यौहार का जश्न मनाएं, फैमिली फ्रेंडली एक्टिविटीज में हिस्सा लें, वेंडर के मजेदार खाने और शहर में चलाए जाने वाले आतिशबाजी के सबसे बड़े मंजर को एंजॉय करें। प्रोग्राम की मुकम्मल तफसीलात के लिए विजिट करें www.brampton.ca/diwali।
लॉजी स्टेशन साइड हुन विकना शुरू हो गया है। मिल्टन डाउनटाउन विच तुहाडी वखरी रिहायश जेडी शुरू हुंदी है 487,990 डॉलर चे, ते GTA दा सब तो वधिया मुल है। दो टावर आली इमारत सेंट्रल पोडियम थानी अंदरूनी ते बाहरली सहूलतां पेश करदी है। मिल्टन गो स्टेशन दे बिल्कुल नाल जुड़िया स्टेशन साइड मिल्टन फ्यूचर मोबिलिटी हब दा नींह पत्थर है जेड़ा तुहानू आराम नाल तुहाडियां मंजिलां तक पहुंचाएगा। GTA दे उज्जवले भविष्य विच अज निवेश करो। स्टेशन साइड रजिस्टर करो।
आतिशबाजी के नए कानून के तहत ब्रैम्पटन में आतिशबाजी के इस्तेमाल, खरीदारी, खारिज होने वाले मादा, डिस्प्ले या फरोक पर सख्ती से पाबंदी है। इसमें तमाम चमकने वाली रोमन मोमबत्तियां, रॉकेट, ग्राउंड स्पिनर्स, फवारे, उड़ने वाले लालटेन, बम धमाके वगैरह शामिल हैं। अमल न करने पर आपको 500 से 1 लाख डॉलर तक फाइन हो सकता है। ब्रैम्पटन के रहायशी नए साल की शाम, कैनेडा डे या दिवाली की आतिशबाजी शहर के ज़ेर क़यादत जगहों पर एंजॉय कर सकते हैं। मजीद जानने के लिए विजिट कीजिए brampton.ca/fireworks।
ਤੁਸੀਂ ਆਪਣੇ ਆਊਟਡੋਰ ਐਡਵੈਂਚਰ 2023 ਬ੍ਰੋਂਕੋ ਸਪੋਰਟਸ ਦੇ ਵਿੱਚ ਸ਼ੁਰੂ ਕਰ ਸਕਦੇ ਹੋ ਔਰ ਆਪਣੇ ਤਮਾਮ ਵਾਈਲਡ ਰਾਈਡਸ ਔਰ ਖੂਬਸੂਰਤ ਨਜ਼ਾਰਿਆਂ ਦਾ ਸਭ ਅਵੇਲੇਬਲ ਗੋਟ ਮਾਡਲਸ ਦੇ ਵਿੱਚ ਆਨੰਦ ਲੈ ਸਕਦੇ ਹੋ। ਇਸ ਵੇਲੇ ਤੁਹਾਨੂੰ 3.99 APR ਪਰਚੇਸ ਫਾਈਨੈਂਸਿੰਗ ਤਮਾਮ ਹੀ 2023 ਬ੍ਰੋਂਕੋ ਸਪੋਰਟਸ ਮਾਡਲਸ ਦੇ ਉੱਤੇ 72 ਮਹੀਨਿਆਂ ਤੱਕ ਮਿਲ ਰਹੀ ਹੈ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਜਾਂ forddealers.ca ਨੂੰ ਅੱਜ ਹੀ।
महल इन रेक्सडेल। फॉर मोर इन्फॉर्मेशन यू कैन कॉल 416-679-9991 416-679-9191।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक्ट एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773। ऑल स्टेट के साथ आप महफूज हाथों में हैं। टर्म्स एंड कंडीशन अप्लाई।
सिटी ऑफ ब्रैम्पटन का कम्युनिटी ग्रांट प्रोग्राम एडवांस ब्रैम्पटन फंड दरखास्तों के लिए खुला है और दरखास्त देने के लिए अभी भी वक्त है। ब्रैम्पटन में गैर मुनाफा बख्श और खैराती इदारे दो फंडिंग स्ट्रीम्स के जरिए फंडिंग के लिए दरखास्त दे सकते हैं। हम इस मुनफरिद और काबिल कदर किरदार को तस्लीम करते हैं जो गैर मुनाफा बख्श शोबा कम्युनिटी की जरूरियात को पूरा करने वाले प्रोजेक्ट और खिदमात की फराहमी में अदा करता है। मजीद जाने और आज ही brampton.ca/abf पर जाकर ऑनलाइन दरखास्त दें।
ਬੇਲਾਨੀ ਲੱਗੇ ਆ ਮਠਿਆਈ ਵਾਲਾ ਐਲਬੀਅਨ ਤੇ ਮੇਲਾਨੀ ਬਰਫੀਆਂ ਪਕੌੜੇ ਗਜਰੇਲੇ ਜਦ ਖਾਉਂਗੇ ਜਾਂਦੇ ਜਾਂਦੇ ਗਿਫਟਾਂ ਤੇ ਲੱਕੀ ਡਰਾ ਵੀ ਪਾਉਂਗੇ। ਆਏ ਹਾਏ
8 नवंबर तो 12 नवंबर तक समोसा स्वीट फैक्ट्री दी तीनों लोकेशन दे मठियाई मेले ते आओ। पर वड्डा मठियाई मेला ओनली एट वन लोकेशन 1850 एल्बियन रोड ओटोबिको 416-213-1165।
This is Radio 770 AM, the voice of community. News, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
Good morning everyone, you're listening to WTUR 770 AM, your trusted source for news and information. Here comes your host Ramanjit Sidhu with the current affairs.
द करंट अफेयर ਦੇ ਵਿੱਚ ਤੁਹਾਡਾ ਬਹੁਤ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ ਤੇ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਅਸੀਂ ਕੈਨੇਡੀਅਨ ਹਾਊਸਿੰਗ ਕ੍ਰਾਈਸਿਸ ਦੇ ਉੱਪਰ ਗੱਲ ਕਰਾਂਗੇ। ਕੈਨੇਡੀਅਨ ਹਾਊਸ ਹੋਲਡ ਡੈਟ ਕਿਉਂ ਵੱਧ ਰਿਹਾ, ਘਰਾਂ ਦੀਆਂ ਕੀਮਤਾਂ ਬੇਮੁਹਾਰੇ ਵੱਧ ਰਹੀਆਂ ਨੇ ਤੇ ਇਸ ਸਾਰੇ ਦੌਰਾਨ ਆਮ ਆਦਮੀ ਆਮ ਲੋਕ ਪਿਛਦੇ ਹੋਏ ਮਹਿਸੂਸ ਕਰ ਰਹੇ ਨੇ। ਕਈ ਤਰ੍ਹਾਂ ਦੀਆਂ ਇੰਟਰਪ੍ਰੀਟੇਸ਼ਨ ਹੁੰਦੀਆਂ ਨੇ ਕਿ ਸਭ ਤੋਂ ਜ਼ਿਆਦਾ ਜ਼ਰੂਰੀ ਸਾਨੂੰ ਲੋਕਤੰਤਰ ਦੇ ਵਿੱਚ ਡੈਮੋਕ੍ਰੇਸੀ ਜਮਹੂਰੀਅਤ ਦੇ ਵਿੱਚ ਇੱਕ ਗੱਲ ਜਮਹੂਰੀਅਤ ਕਹਿੰਦੇ ਆ ਕਿ ਤੁਸੀਂ ਆਪ ਸਿਆਣੇ ਬਣੋ। ਹੁਣ ਤਾਂ ਸਾਰੀ ਪਾਵਰ ਤੁਹਾਡੇ ਹੱਥ ਹੈ, ਪਾਵਰ ਉਹਦੇ ਤੁਹਾਡੇ ਹੱਥ ਆਊਗੀ ਜਦੋਂ ਅਸੀਂ ਇਨਫੋਰਮਡ ਡਿਸੀਜਨ ਮੇਕਿੰਗ ਕਰਨ ਦੇ ਕਾਬਲ ਹੋਵਾਂਗੇ। ਟਾਈਮ ਹੀ ਨਹੀਂ ਬਚਦਾ ਸਾਡੇ ਕੋਲ ਕਿ ਅਸੀਂ ਕਦੋਂ ਪੜਾਂਗੇ ਤੇ ਕਦੋਂ ਰਾਏ ਬਣਾਵਾਂਗੇ ਤੇ ਬੜੀਆਂ ਟੇਢੇ ਢੰਗ ਨਾਲ ਇਹ ਚੀਜ਼ਾਂ ਪੇਸ਼ ਕੀਤੀਆਂ ਜਾਂਦੀਆਂ। ਸੋ ਇਹਨਾਂ ਨੂੰ ਹੀ ਸਮਝਣ ਲਈ ਇੱਕ ਕਵਾਇਦ ਦੇ ਤੌਰ ਤੇ ਅਸੀਂ ਜਸਵਿੰਦਰ ਸਾਲ ਹੋਰਾਂ ਨੂੰ ਆਪਣੇ ਪ੍ਰੋਗਰਾਮ ਚ ਸ਼ਾਮਲ ਕਰਦੇ ਹੁੰਦੇ ਹਾਂ। ਸਾਡਾ ਸਟੂਡੀਓ ਦਾ ਨੰਬਰ 416-620-1778, ਮੇਰਾ ਸੈਲਫੋਨ ਨੰਬਰ ਹੈ 7802-437033। ਜੇਕਰ ਤੁਸੀਂ ਇਸ ਪ੍ਰੋਗਰਾਮ ਚ ਕੋਈ ਰਾਏ ਦੇਣੀ ਹੋਵੇ ਤੇ ਅਸੀਂ ਐਂਟਰਟੇਨ ਕਰਾਂਗੇ। ਤੇ ਹੁਣ ਸਾਲ ਸਾਹਿਬ ਦਾ ਸਵਾਗਤ ਕਰਦੇ ਹਾਂ। ਸਾਲ ਸਾਹਿਬ ਵੈਰੀ ਗੁੱਡ ਮਾਰਨਿੰਗ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ।
ਥੈਂਕ ਯੂ ਜੀ, ਗੁੱਡ ਮਾਰਨਿੰਗ ਟੂ ਐਵਰੀਬਾਡੀ
ਜੀ, ਬਹੁਤ ਮਿਹਰਬਾਨੀ ਸਰ ਸਾਹਿਬ। ਮੈਂ ਪਿੱਛੇ ਜੇ ਤਾਂ ਕੈਨੇਡੀਅਨ ਕ੍ਰਾਈਸਿਸ ਦੀ ਇੱਕ ਹਰ ਪਾਸੇ ਖਬਰ ਆ ਰਹੀ ਹੈ ਕਿ ਘਰਾਂ ਦੀ ਬੜੀ ਕਿੱਲਤ ਹੋ ਗਈ, ਘਰ ਬਣਦੇ ਨੀ, ਸਰਕਾਰਾਂ ਵੀ ਲੱਗੀਆਂ ਹੋਈਆਂ ਨੇ ਘਰ ਬਣਾਉਣ ਵਾਲੇ ਮਾਮਲਿਆਂ ਦੇ ਵਿੱਚ। ਘਰ ਲੋਕਾਂ ਤੋਂ ਖਰੀਦੇ ਨੀ ਜਾ ਰਹੇ, ਜਿਸ ਤਰ੍ਹਾਂ ਦੇ ਬਣ ਵੀ ਰਹੇ ਨੇ ਉਹ ਵੀ ਬੜੇ ਮਹਿੰਗੇ ਭਾਅ ਦੇ ਨੇ, ਤੇ ਦੂਜਾ ਕਰਜ਼ੇ ਦੀ ਵੀ ਕਹਾਣੀ ਆਉਂਦੀ ਹੈ। ਜੇ ਹੁਣ ਮੈਂ ਰੀਸੈਂਟ ਖਬਰਾਂ ਵੀ ਦੇਖਾਂ, ਸਵੇਰੇ ਜਦੋਂ ਤੁਹਾਡੇ ਨਾਲ ਗੱਲ ਹੋਈ ਤੇ ਤੁਸੀਂ ਇਹ ਵੀ ਕਿਹਾ ਸੀ ਕਿ ਮਈ ਮਹੀਨੇ ਦੇ ਵਿੱਚ ਰਿਪੋਰਟਸ ਆਉਂਦੀਆਂ ਨੇ ਕਿ ਹਾਊਸਿੰਗ ਦੀ ਇੱਕ ਵੱਡੀ ਕ੍ਰਾਈਸਿਸ ਵੱਲ ਅਸੀਂ ਜਾ ਰਹੇ ਹਾਂ, ਤੇ ਮੌਜੂਦਾ ਦੌਰ ਵਿੱਚ ਵੀ ਜੇ ਅਸੀਂ ਦੇਖੀਏ ਕਿ ਸਾਡਾ ਜਿਹੜਾ ਹਾਊਸ ਹੋਲਡ ਡੈਟ ਹੈ ਉਹ ਕਾਫੀ ਇਨਫਲੇਟ ਕਰਦਾ ਤੁਰਿਆ ਜਾਂਦਾ ਹੈ। ਅਸੀਂ ਨਵੇਂ ਘਰ ਬਣਾਉਣ ਦੀ ਵੀ ਗੱਲ ਕਰਦੇ ਹਾਂ, ਅਸੀਂ ਇਹਦੇ ਵਿੱਚੋਂ ਕੀ ਸਮਝੀਏ ਜੀ, ਅਸੀਂ ਕਿੱਧਰ ਨੂੰ ਜਾ ਰਹੇ ਹਾਂ, ਸਾਡਾ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਲੋਕਾਂ ਦਾ ਕੀ ਬਣੇਗਾ?
ਬਣਨਾ ਕੀ ਹੈ, ਸਾਡਾ ਆਪਣਾ ਹੀ ਫਾਲਟ ਹੁੰਦਾ ਅਸੀਂ ਜਦੋਂ ਡੈਟ ਵਿੱਚ ਆਪ ਫਸਦੇ ਹਾਂ। ਅੱਜ ਆਪਾਂ ਹੀ ਹਾਊਸ ਹੋਲਡ ਡੈਟ ਹੈ ਕੀ, ਇਹ ਹਾਊਸ ਹੋਲਡ ਡੈਟ ਨੂੰ ਇਹ ਹੁੰਦਾ ਵੀ ਜਿੰਨੇ ਲੋਕ ਇੱਕ ਘਰ ਚ ਰਹਿ ਰਹੇ ਨੇ ਉਹਨਾਂ ਦੇ ਸਿਰ ਕਰਜ਼ਾ ਕਿੰਨਾ ਹੈ। ਅੱਜ ਕੱਲ੍ਹ ਤਾਂ ਸਭ ਤੋਂ ਮੇਨ ਤਾਂ ਮੋਰਗੇਜ ਜਾਂ ਰੈਂਟ ਦਾ ਹੀ ਬਣਦਾ ਹੈ, ਫਿਰ ਗਰੋਸਰੀ ਆ ਜਾਂਦੀ, ਕ੍ਰੈਡਿਟ ਕਾਰਡ ਲੋਨ ਵਗੈਰਾ। ਜਿਹੜਾ ਇਸ ਵੇਲੇ ਮਈ ਦੀ ਜਿਹੜੀ ਸੀਗੀ ਰਿਪੋਰਟ ਉਹਦੇ ਵਿੱਚ ਮੋਰਗੇਜ, ਆਪਾਂ ਕੱਲੀ ਮੋਰਗੇਜ ਡੈਟ ਦੀ ਗੱਲ ਕਰ ਰਹੇ ਹਾਂ, ਉਹ ਸੀਗਾ ਜੀ 2.32 trillion ਡਾਲਰ, ਮਤਲਬ 1000 billion ਦਾ ਟ੍ਰਿਲੀਅਨ ਹੁੰਦਾ, ਤੁਸੀਂ ਐਡ ਕਰੀ ਜਾਓ ਮੈਥ। ਤੇ ਸਪਤੰਬਰ 1 ਦੇ ਵਿੱਚ ਇਹ ਵੱਧ ਕੇ ਹੋ ਗਿਆ ਜੀ 2.34। ਸੋ ਇਹ ਦਿਨੋ ਦਿਨ ਬਹੁਤ ਖਤਰੇ ਵੱਲ ਨੂੰ ਵੱਧ ਰਿਹਾ। ਤੇ ਇਹ ਹੈਗਾ ਜੀ G7 ਕੰਟਰੀ ਜਿਹੜੇ ਉਹਨਾਂ ਵਿੱਚ ਸਭ ਤੋਂ ਵੱਧ ਹੈ ਸਾਡੇ ਸਿਰ ਕਰਜ਼ਾ। ਹੁਣ ਜੇ ਆਪਾਂ ਕੈਨੇਡੀਅਨ ਹਾਊਸ ਹੋਲਡ ਡੈਟ ਟੂ GDP ਮੀਨਸ ਗਰੋਸ ਡੋਮੈਸਟਿਕ ਪ੍ਰੋਡਕਟ ਨੂੰ ਦੇਖੀਏ ਤਾਂ ਇਹ 107% ਹੈਗਾ ਜੀ ਟੂ GDP। ਇਹ ਰੇਸ਼ੋ 208 ਵਿੱਚ 80% ਸੀਗੀ ਤੇ 2 ਸਾਲ ਬਾਅਦ 2010 ਵਿੱਚ ਇਹ 95% ਹੋ ਗਈ। GDP ਟੂ ਡੈਟ ਰੇਸ਼ੋ ਇੱਕ ਮੈਟ੍ਰਿਕ ਦੇ ਤੌਰ ਤੇ ਆਪਾਂ ਨੂੰ ਦੇਖਦੇ ਹਾਂ, ਮਤਲਬ ਕਿ ਡੈਟ ਨੂੰ ਪੇ ਕਰਨ ਦੀ ਤੁਹਾਡੀ ਅਬਿਲਿਟੀ ਕਿੰਨੀ ਕੁ ਹੈ। ਹੁਣ ਜੇ ਆਪਾਂ ਦੇਖੀਏ ਵੀ GDP ਦੇ ਰੇਸ਼ੋ ਹੈਗੀ 107, ਸੋ ਦੈਟ ਮੀਨਸ ਕਿ ਜੇ ਅੱਜ ਦੀ ਡੇਟ ਵਿੱਚ ਤੁਸੀਂ $10 ਹੈ ਤੁਹਾਡੀ ਇਨਕਮ ਤੇ ਖਰਚਾ ਹੈਗਾ 107, ਇਹ $7 ਕਿੱਥੋਂ ਹੋਣਗੇ? ਇਹਦੇ ਵਾਸਤੇ ਜਿਹੜੀ ਸਾਡੀ ਇੱਕ ਹੈਗੀ ਹੈ ਜੀ ਕੈਨੇਡਾ ਮੋਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ, ਇੱਕ ਇੰਸ਼ੋਰੈਂਸ ਪ੍ਰੋਵਾਈਡ ਕਰਦੀ ਮੋਰਗੇਜ ਦੀ, ਇਹ ਆਪਾਂ ਸਾਰਿਆਂ ਨੂੰ ਪਤਾ। ਇਹਨਾਂ ਦੀ ਇੱਕ ਰਿਪੋਰਟ ਛਪੀ ਸੀਗੀ 23 May 2023 ਇਸ ਸਾਲ, ਇੱਕ ਰਿਪੋਰਟ ਉਹਨਾਂ ਨੇ ਰਿਲੀਜ਼ ਕਰੀ ਸੀਗੀ ਤੇ ਉਹਦੇ ਵਿੱਚ ਜਿਹੜਾ ਕੈਨੇਡੀਅਨ ਮੋਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਦੇ ਡਿਪਟੀ ਚੀਫ ਇਕਨੋਮਿਸਟ, ਉਹਦਾ ਨਾਂ ਹੈ ਜੀ ਐਲਡ ਐਵ ਲੋਰਵਰਥ, ਨੇ ਇੱਕ ਖਤਰੇ ਦੀ ਘੰਟੀ ਵਜਾਈ ਸੀਗੀ ਕਿ ਬਈ ਬਹੁਤ ਖਤਰਨਾਕ ਕੰਮ ਵੱਲ ਆਪਾਂ ਜਾ ਰਹੇ ਹਾਂ। ਇਹ ਤਾਂ ਆਪਾਂ ਨੂੰ ਪਤਾ ਹੈ ਕਿ ਜਿਹੜੀ ਹੁਣ ਜਿਵੇਂ ਪਹਿਲਾਂ ਮੈਂ ਕਿਹਾ ਵੀ CMHC ਇਹ ਮੋਰਗੇਜ ਇੰਸ਼ੋਰੈਂਸ ਪ੍ਰੋਵਾਈਡ ਕਰਦੀ ਹੈ, ਉਹਨੇ ਕਿਹਾ ਕਿ ਸਾਡਾ ਉਹੀ ਹਾਲ ਹੋਣ ਵਾਲਾ ਹੈ ਜਿਹੜਾ 2007-08 ਵਿੱਚ US ਹਾਊਸਿੰਗ ਮਾਰਕੀਟ ਵਿੱਚ ਹੋਇਆ ਸੀਗਾ। ਹੁਣ ਆਪਾਂ ਨੂੰ ਪਤਾ ਕਿ ਯੂਐਸ ਵਿੱਚ ਫੈਡਰਲ ਰਿਜ਼ਰਵ ਜੋ ਕਰਦਾ ਹੈ ਉਹੀ ਦੂਸਰੇ ਦਿਨ ਬੈਂਕ ਆਫ ਕੈਨੇਡਾ ਵਾਲੇ ਕਰਦੇ ਆ ਉਧਰ ਫੈਡਰਲ ਰਿਜ਼ਰਵ ਹੈ ਸਾਡਾ ਬੈਂਕ ਆਫ ਕੈਨੇਡਾ ਚਾਹੇ ਉਹ ਇੰਟਰਸਟ ਰੇਟ ਨੂੰ ਵਧਾਉਣਾ ਹੋਵੇ ਜਾਂ ਘਟਾਉਣਾ ਹੋਵੇ ਹੁਣ ਜੇ ਇਹਨਾਂ ਨੂੰ ਪੁੱਛੋ ਬਾਈ ਤੁਸੀਂ ਇੰਟਰਸਟ ਰੇਟ ਵਧਾਉਂਦੇ ਤੇ ਘਟਾਉਂਦੇ ਕਿਹੜੀ ਖੁਸ਼ੀ ਹੈ ਇਹਨਾਂ ਦਾ ਜਵਾਬ ਇੱਕੋ ਹੀ ਹੁੰਦਾ ਤੁਹਾਡੇ ਕੋਲ ਕਿ ਦੇਖੋ ਜੀ ਜੇ ਇਕੋਨਮੀ ਓਵਰਹੀਟ ਹੋਣੀ ਸ਼ੁਰੂ ਹੋ ਜਾਏ ਤਾਂ ਉਹਨੂੰ ਠੰਡੀ ਕਰਨ ਵਾਸਤੇ ਸਾਨੂੰ ਇੰਟਰਸਟ ਰੇਟ ਵਧਾਉਣਾ ਪੈਂਦਾ ਜੇ ਫਿਰ ਬਾਹਲੀ ਠੰਡੀ ਹੋ ਜਾਏ ਤਾਂ ਫਿਰ ਸਾਨੂੰ ਇੰਟਰਸਟ ਰੇਟ ਘਟਾਉਣਾ ਪੈਂਦਾ ਕਿਉਂਕਿ ਹਾਈ ਇੰਪਲੋਇਮੈਂਟ ਹੋਣੀ ਸ਼ੁਰੂ ਹੋ ਜਾਂਦੀ ਰਿਸੈਸ਼ਨ ਆ ਜਾਂਦਾ ਜਿਵੇਂ ਹੁਣ ਹੋ ਰਿਹਾ ਇਹ ਲੋਕ ਕਦੇ ਵੀ ਸਾਨੂੰ ਸੱਚ ਨਹੀਂ ਦੱਸਣਗੇ ਹੁਣ 2007-08 ਵਿੱਚ ਜਿਹੜੀ ਉਸ ਚੀਫ ਇਕਨੋਮਿਸਟ ਨੇ ਖਤਰੇ ਦੀ ਘੰਟੀ ਵਜਾਈ ਹੈ ਤੇ ਯੂਐਸ ਦੇ ਵਿੱਚ ਜੋ ਹੋਇਆ ਉਹੀ ਸਾਡਾ ਹੋਣ ਵਾਲਾ ਹੈਗਾ ਉਹਦੀ ਆਪਾਂ ਗੱਲ ਕਰਦੇ ਹਾਂ ਹਾਂਜੀ
ਇੱਕ ਚੀਜ਼ ਜ਼ਰੂਰ ਵਿੱਚ ਆਉਂਦੀ ਹੈ ਆਮ ਲੋਕਾਂ ਨੂੰ ਇਹ ਨਹੀਂ ਸਮਝ ਆਉਂਦਾ ਕਿ ਜੇ ਵਿਆਜ ਦਰ ਮਹਿੰਗੀ ਕਰ ਦਿੰਦੇ ਆ ਇੰਟਰਸਟ ਰੇਟ ਵਧਾ ਦਿੰਦੇ ਆ ਉਹਦੇ ਨਾਲ ਇਕੋਨਮੀ ਕਿਵੇਂ ਕੰਟਰੋਲ ਚ ਆ ਜਾਂਦੀ ਹੈ ਕਿਉਂਕਿ ਲੋਕਾਂ ਦੇ ਤਾਂ ਬੋਝ ਪੈ ਜਾਂਦਾ ਕਿ ਉਹ ਸਮਝ ਨਹੀਂ ਆਉਂਦੀ ਆਮ ਤੌਰ ਤੇ ਕਿ ਇਹ ਫਾਰਮੂਲੇ ਦਾ ਮਤਲਬ ਕਿ ਜਿਵੇਂ ਓਵਰਹੀਟ ਹੈ ਓਵਰਹੀਟ ਦਾ ਜਿਵੇਂ ਮੈਂ ਗੱਡੀ ਨੂੰ ਬਹੁਤ ਲੋਡ ਤੇ ਭਜਾ ਰੱਖਿਆ ਤੇ ਜਾਂ ਮੈਂ ਉਹ ਚੋਂ ਭਾਰ ਘੱਟ ਕਰਦਾ ਜਾਂ ਮੈਂ ਗੇਅਰ ਸ਼ਿਫਟ ਕਰ ਲਾ ਉਹਦਾ ਹਨਾ ਉਹਦੀ ਓਵਰਹੀਟਿੰਗ ਘੱਟ ਜਾਵੇ ਉੱਥੇ ਪ੍ਰੈਸ਼ਰ ਘੱਟ ਜਾਵੇ ਇਹ ਵਿਆਜ ਦਰ ਵਧਾਉਣ ਨਾਲ ਮਾਰ ਤਾਂ ਲੋਕਾਂ ਦੀ ਪੈ ਜਾਂਦੀ ਹੈ ਤੇ ਉਹ ਕਹਿੰਦੇ ਇਹਦੇ ਨਾਲ ਫਾਇਦਾ ਹੋਊਗਾ ਉਹ ਫਾਇਦਾ ਲੋਕਾਂ ਨੂੰ ਕਿਵੇਂ ਹੁੰਦਾ ਉਹਦਾ
ਲੋਕਾਂ ਨੂੰ ਨੀ ਹੁੰਦਾ ਜੀ ਫਾਇਦਾ ਉਹਦੀ ਆਪਾਂ ਇਹ ਗੱਲ ਕਰ ਰਹੇ ਹਾਂ ਇਹਨੂੰ ਸਮਝਣ ਲਈ ਆਪਾਂ ਨੂੰ ਇਹ ਦੇਖਣਾ ਪਊਗਾ ਕਿ ਇਹਨੇ ਕਹੀ ਆ 2007-08 ਦੇ ਵਿੱਚ ਉਹ ਕੀ ਸੀਗਾ ਉਹਦੀ ਆਪਾਂ ਹੁਣ ਗੱਲ ਕਰਦੇ ਹਾਂ 2000 ਦੇ ਵਿੱਚ 2000 ਵਿੱਚ ਇਹਨਾਂ ਦੀ ਇਕੋਨਮੀ ਠੰਡੀ ਹੋ ਰਹੀ ਸੀਗੀ ਮਤਲਬ ਕਿ ਕਾਰਪੋਰੇਸ਼ਨ ਦਾ ਪ੍ਰੋਫਿਟ ਘੱਟ ਗਿਆ ਸੀਗਾ ਹੁਣ ਬੈਂਕਸ ਵੀ ਤਾਂ ਕਾਰਪੋਰੇਸ਼ਨ ਹੀ ਹੈ ਨਾ ਕਿਉਂਕਿ ਉਦੋਂ ਇੰਟਰਸਟ ਰੇਟ ਇਹ ਆ ਜੇ ਗੱਲ ਆਪਣੀ ਸਮਝ ਆ ਜਾਏ ਤਾਂ ਵੀ ਵਿਲ ਅੰਡਰਸਟੈਂਡ ਕਿ ਵੇਅਰ ਵੀ ਗੋਇੰਗ ਵਿਦ ਇਟ 2000 ਦੇ ਵਿੱਚ ਇੰਟਰਸਟ ਰੇਟ 6.5% ਸੀਗਾ ਇਹ ਆਪਾਂ ਯੂਐਸ ਦੀ ਗੱਲ ਕਰ ਰਹੇ ਹਾਂ ਕੈਨੇਡਾ ਵੀ ਫੋਲੋ ਦੂਸਰੇ ਦਿਨ ਉਹੀ ਕੁਛ ਕਰਦੇ ਆ ਤੇ ਜੇ 2000 ਦੇ ਵਿੱਚ ਇੰਟਰਸਟ ਰੇਟ 6.5% ਸੀਗਾ ਮਈ 2000 ਤੋਂ ਦਸੰਬਰ 2001 ਉੱਨੀ ਤੱਕ ਇਹਨਾਂ 19 ਮਹੀਨਿਆਂ ਵਿੱਚ ਯੂਨਾਈਟਿਡ ਸਟੇਟਸ ਦੀ ਫੈਡਰਲ ਰਿਜ਼ਰਵ ਨੇ 11 ਵਾਰੀ ਇੰਟਰਸਟ ਰੇਟ 6.5% ਤੋਂ 1.75 ਤੇ ਲੈ ਕੇ ਆਇਆ ਹੁਣ ਪੁੱਛੋ ਵੀ ਤੁਸੀਂ ਕਿਉਂ ਲੈ ਕੇ ਆਇਆ ਤੁਹਾਨੂੰ ਕੀ ਤਕਲੀਫ ਸੀਗੀ ਤੇ ਉਹਨਾਂ ਦਾ ਰੈਸ਼ਨਲ ਇਹ ਸੀਗਾ ਕਿ ਬਈ ਅਸੀਂ ਠੰਡੀ ਇਕੋਨਮੀ ਨੂੰ ਗਰਮ ਕਰਨਾ ਫੈਡਰਲ ਰਿਜ਼ਰਵ ਨੇ ਧੜਾਧੜ ਨੋਟ ਛਾਪਣੇ ਸ਼ੁਰੂ ਕਰਤੇ ਲੋਕਾਂ ਨੂੰ ਲੋ ਇੰਟਰਸਟ ਦਾ ਲਾਲਚ ਦੇ ਕੇ ਬੈਂਕਸ ਨੇ ਆਪਣੀਆਂ ਜੇਬਾਂ ਭਰਨੀਆਂ ਸ਼ੁਰੂ ਕਰਤੀਆਂ ਇਹਨਾਂ ਨੂੰ ਪਤਾ ਸੀਗਾ ਕਿ ਇਹ ਆਲਮੋਸਟ ਜਿਹੜੀ ਫ੍ਰੀ ਮਨੀ ਤੁਸੀਂ ਲੋਕਾਂ ਚ ਵੰਡ ਰਹੇ ਹੋ ਇਹਦੇ ਨਾਲ ਇਹ ਲੋਕ ਤੁਹਾਡੇ ਜਾਲ ਵਿੱਚ ਫਸ ਜਾਣਗੇ ਪਰ ਇਹਨਾਂ ਤੋਂ ਨਿਕਲ ਨਹੀਂ ਹੋਣਾ ਹੁਣ ਇਹ ਵੀ ਸਾਨੂੰ ਪਤਾ ਕਿ ਹੁਣ ਅਸੀਂ ਇਹ ਚੋਂ ਲਰਨ ਕਰਿਆ ਕਿ ਇਹ ਖੇਲ ਸਿਰਫ 4-5 ਸਾਲ ਹੀ ਚੱਲੇਗਾ ਫਿਰ ਲੋਕ ਮਰਨਗੇ ਪਰ ਤੁਸੀਂ ਬੈਂਕ ਵਾਲੇ ਜਿਹੜੇ ਆ ਤੇ ਕਾਰਪੋਰੇਸ਼ਨ ਆਪਣੀਆਂ ਜੇਬਾਂ ਭਰ ਕੇ ਝੱਗਾ ਚੱਕ ਦੇਣਗੇ ਇਹੀ ਇਹਨਾਂ ਨੇ ਕਰਿਆ ਲੋਕਾਂ ਨੂੰ ਫਸਾਇਆ ਕਿਵੇਂ ਇਹਨਾਂ 76 ਲੋਕਾਂ ਨੇ ਯੂਐਸ ਦੀਆਂ ਮੋਰਗੇਜ ਦੀਆਂ ਉਹਨਾਂ ਦਿਨਾਂ ਦੇ ਵਿੱਚ ਦੋ ਕੈਟਾਗਰੀਆਂ ਬਣਾ ਤੀਆਂ ਆਪਣੇ ਤਾਂ ਇੱਕ ਹੈ ਨਾ ਹਜੇ ਇਹਨਾਂ ਨੇ ਦੋ ਕੈਟਾਗਰੀਆਂ ਬਣਾਈਆਂ ਇੱਕ ਸੀਗੀ ਪ੍ਰਾਈਮ ਤੇ ਦੂਸਰੀ ਸਬ ਪ੍ਰਾਈਮ ਮੋਰਗੇਜ ਹੁਣ ਇਹਨੂੰ ਸਮਝਣਾ ਬਹੁਤ ਜ਼ਰੂਰੀ ਹੈ ਫਿਰ ਆਪਾਂ ਨੂੰ ਪਤਾ ਲੱਗੂਗਾ ਵੀ ਇਹਨਾਂ ਨੇ ਕੀਤਾ ਕੀ ਸਾਰਾ ਕੁਛ ਪ੍ਰਾਈਮ ਤੇ ਸਬ ਪ੍ਰਾਈਮ ਲੋਨ ਵਾਲੇ ਹੁਣ ਪ੍ਰਾਈਮ ਵਾਲੇ ਕਿਹੜੇ ਹੁੰਦੇ ਆ ਪ੍ਰਾਈਮ ਵਾਲੇ ਉਹ ਸੀਗੇ ਜਿਹਨਾਂ ਦੀ ਇਨਕਮ ਸਟੇਬਲ ਲੋਨ ਡੈਟ ਤੇ ਡਿਫਾਲਟ ਕਰਨ ਦੇ ਚਾਂਸਿਸ ਬਹੁਤ ਘੱਟ ਨੇ ਤੇ ਦੂਸਰੇ ਸੀਗੇ ਸਬ ਪ੍ਰਾਈਮ ਵਾਲੇ ਜਿਹਨਾਂ ਚੋਂ ਤੁਸੀਂ ਕਹਿੰਦੇ ਮੇਰੇ ਵਾਲੇ ਨੰਗ ਮਿਲਾਂਗੇ ਕੋਈ ਸਟੇਬਲ ਇਨਕਮ ਨਹੀਂ ਘਰ ਖਰੀਦਣ ਦੀ ਉਹਨਾਂ ਦੀ ਕੋਈ ਡਿਜ਼ਾਇਰ ਇੱਛਾ ਨਹੀਂ ਲੋਨ ਡਿਫਾਲਟ ਕਰਨ ਦੇ ਚਾਂਸਿਸ ਉਹਨਾਂ ਦੇ ਪੱਕੇ ਇਹੋ ਹੀ ਲੋਕ ਨੇ ਜਿਹਨਾਂ ਨੂੰ ਪਹਿਲਾਂ ਇਹ ਬੈਂਕਾਂ ਵਾਲੇ ਆਪਣੇ ਬਾਹਰ ਦੇ ਮੂਹਰ ਦੀ ਲੰਘਣ ਨਹੀਂ ਦਿੰਦੇ ਫਿਰ ਇਹਨਾਂ ਨੂੰ ਘੇਰ ਘੇਰ ਕੇ ਇਹਨਾਂ ਨੇ ਮੋਰਗੇਜ ਲੋਨ ਦਿੱਤੇ ਹੁਣ ਤੁਸੀਂ ਸਵਾਲ ਇਹ ਕਰੋਗੇ ਵੀ ਇਹ ਕਿਉਂ ਕਰਿਆ ਗਿਆ ਕੋਈ ਵੀ ਜਦੋਂ ਗੱਲ ਆਪਾਂ ਕਰਦੇ ਹਾਂ ਜਾਂ ਇਹ ਲੋਕ ਕਰਦੇ ਉਹਦੇ ਪਿੱਛੇ ਕਾਰਨ ਹੁੰਦਾ ਕਾਰਨ ਮੇਨ ਇਹ ਸੀਗਾ ਉਹਨਾਂ ਦਿਨਾਂ ਵਿੱਚ ਯੂਨਾਈਟਿਡ ਸਟੇਟ ਦੇ ਵਿੱਚ ਤੇ ਕੈਨੇਡਾ ਦੇ ਵਿੱਚ ਵੀ ਕਿ 2005 ਤੇ 2006 ਵਿੱਚ ਇਹਨਾਂ ਨੂੰ ਪਤਾ ਲੱਗ ਗਿਆ ਸੀਗਾ ਕਿ ਬਹੁਤੇ ਲੋਕ ਘਰ ਰਹਿਣ ਵਾਸਤੇ ਘੱਟ ਤੇ ਫਿਊਚਰ ਵਿੱਚ ਪ੍ਰੋਫਿਟ ਕਮਾਉਣ ਦੇ ਚੱਕਰ ਵਿੱਚ ਵੱਧ ਇੰਟਰਸਟ ਲੈਣ ਲੱਗ ਗਏ ਹੁਣ ਇਹਦਾ ਆਪਾਂ ਨੂੰ ਪਤਾ ਕਿ ਸਾਡੀ ਕੈਨੇਡੀਅਨ ਇਕੋਨਮੀ ਦੀ ਜਿਹੜੀ ਨੰਬਰ 1 ਹੈ ਰੀਅਲ ਸਟੇਟ ਹੈ ਤੇ ਯੂਨਾਈਟਿਡ ਸਟੇਟ ਦੀ ਹੈਗੀ ਹੈ ਅਮੈਰੀਕਾ ਦੀ ਮਿਲਟਰੀ ਇੰਡਸਟਰੀਅਲ ਕੰਪਲੈਕਸ ਸੋ ਇਹੋ ਜਿਹੇ ਲੋਕ ਜਿਹੜੇ ਹੁੰਦੇ ਨੇ ਜਿਹੜੇ ਕਿ ਫਿਊਚਰ 'ਚ ਪੈਸਾ ਕਮਾਉਣ ਦੇ ਚੱਕਰ ਵਿੱਚ ਇਹ ਵੱਡੇ ਤੋਂ ਵੱਡਾ ਰਿਸਕ ਲੈਣ ਤੋਂ ਵੀ ਨਹੀਂ ਡਰਦੇ। ਹੁਣ ਜੇ ਸਭ ਪ੍ਰਾਈਮ ਵਾਲੇ ਮਲੰਗ ਡਿਫਾਲਟ ਵੀ ਕਰ ਦੇਣਗੇ ਜਿਹਨਾਂ ਨੇ ਸੋਚਿਆ ਤਾਂ ਸਾਡੀਆਂ ਤਾਂ ਦੱਸੇ ਕਿ ਹੋਈ ਤਾਂ ਸਿਰ ਕੜਾਹੀ 'ਚ, ਕਿਉਂਕਿ ਘਰਾਂ ਦੀਆਂ ਕੀਮਤਾਂ ਵੀ ਬਦਲ ਗਈਆਂ ਦੇ ਨਾਲ, ਜੋ ਲੋਕਾਂ ਨੂੰ ਫ੍ਰੀ ਮਨੀ ਦਿਓਗੇ, ਜੋ ਆਪਾਂ ਕੈਨੇਡਾ 'ਚ ਵੀ ਦੇਖਿਆ ਰੀਸੈਂਟਲੀ। ਉੱਧਰ ਸਭ ਪ੍ਰਾਈਮ ਵਾਲਿਆਂ ਨੇ ਵੀ ਇਹੀ ਸੋਚਿਆ ਕਿ ਬਈ ਲੰਡੀਆਂ ਤਾਂ ਪੱਠੇ ਹੀ ਖਾਣੇ ਆ, ਅੱਗੇ ਜਿਹੜੇ ਅਸੀਂ ਮਹਿਲਾਂ 'ਚ ਰਹਿੰਦੇ ਸੀਗੇ। ਹੁਣ ਇਹ ਤਾਂ ਆਪਾਂ ਨੂੰ ਪਤਾ ਹੈ ਕਿ ਜਦੋਂ ਆਪਾਂ ਬੈਂਕ ਕੋਲੇ ਮੋਰਗੇਜ ਲੈਣ ਜਾਂਦੇ ਹਾਂ ਤਾਂ ਉਹ ਸਾਡੇ ਕੋਲੋਂ MBS ਮੰਗਦੇ ਆ, ਮੋਰਗੇਜ ਬੈਕ ਸਿਕਿਉਰਟੀਜ਼, ਜਿਹਨੂੰ ਆਪਾਂ ਕਲੈਟਰੋਲ ਵੀ ਕਹਿੰਦੇ। ਹੁਣ ਤੁਸੀਂ ਬੈਂਕ ਦੇ ਕੋਲੇ ਜਾਓ, ਉਹ ਕਹੂਗਾ ਵੀ ਤੁਸੀਂ ਕਹੋਗੇ ਵੀ ਲੋਨ ਲੈਣਾ, ਕਹੂ ਕਾਹਦੇ 'ਤੇ ਲੈਣਾ ਬਈ, ਮੋਰਗੇਜ ਚਾਹੀਦੀ ਘਰ 'ਤੇ, ਓਕੇ ਘਰ ਉਹਨਾਂ ਦਾ ਹੋ ਗਿਆ, ਕਾਰ ਚਾਹੀਦੀ ਕਾਰ ਉਹਨਾਂ ਦੀ ਹੋ ਗਈ, ਜੇ ਲਾਈਨ ਆਫ ਕ੍ਰੈਡਿਟ ਤੁਸੀਂ ਲੈਣੇ ਉਹ ਵੀ ਤੁਹਾਡੇ ਘਰ 'ਤੇ ਹੁੰਦੀ ਹੈ। ਸੋ ਇਸੇ ਤਰ੍ਹਾਂ ਉਹ ਕਲੈਟਰੋਲ ਮੰਗਦੇ, ਇਸੇ ਕਰਕੇ ਉਹਨਾਂ ਨੇ ਮੋਰਗੇਜ ਬੈਕ ਸਿਕਿਉਰਟੀ ਮੰਗਦੇ ਲੋਨ ਦੇਣ ਵਾਸਤੇ। ਅੱਛਾ, ਹੁਣ ਲੋਨ ਜੇ ਹੁਣ ਆਪਾਂ ਨੂੰ ਉਹ ਐਸਟ ਦੇ ਪਿੱਛੇ ਆਪਾਂ ਨੂੰ ਉਹ ਲੋਨ ਮਿਲ ਜਾਏ ਕਿ ਤੁਹਾਡੇ ਕੋਲ ਹੈ ਕੀ, ਜਦੋਂ ਸਸਤੇ ਲੋਨ ਦੇ ਚੱਕਰ 'ਚ ਬਹੁਤ ਲੋਕ ਬੈਂਕ ਕੋਲੇ ਪਹੁੰਚ ਗਏ ਕਿ ਦਿਓ ਜੀ ਸਾਨੂੰ ਲੋਨ, ਕਿਉਂਕਿ ਤੁਸੀਂ ਕਹਿ ਲੱਗਣੀ ਬਣਾਈਆਂ ਦਿਓ, ਤੇ ਬੈਂਕ ਦੇ ਕੋਲੇ ਕੈਸ਼ ਵੀ ਹੋਣਾ ਚਾਹੀਦਾ ਲੋਨ, ਕਿਉਂਕਿ ਲੋਨ ਦੇਣਾ ਇਹਨਾਂ ਦਾ ਧੰਦਾ ਹੈ। ਆਏ ਗ੍ਰਾਹਕ ਕਹਿੰਦੇ ਹੁੰਦੇ ਵੀ ਆਏ ਗ੍ਰਾਹਕ ਨੂੰ ਮੋੜਨਾ ਤਾਂ ਘਰ ਆਈ ਲਕਸ਼ਮੀ ਨੂੰ ਮੋੜਨ ਵਾਲੀ ਗੱਲ ਹੈ। ਇਹੀ ਕੁਛ ਕਰਨ ਵਾਸਤੇ ਤੁਸੀਂ ਇੰਟਰਸਟ ਰੇਟ 6.5 ਤੋਂ 1.75 ਦੇ ਲੈ ਕੇ ਆਏ। ਇਹਨਾਂ ਬੈਂਕਸ ਨੇ ਹਾਈ ਲੋਨ ਡਿਮਾਂਡ ਨੂੰ ਮੇਨਟੇਨ ਕਰਨ ਵਾਸਤੇ ਕੀ ਕੀਤਾ ਜੀ, ਇੱਕ ਟ੍ਰਿਕ ਚੱਲਿਆ, ਥਰਡ ਪਾਰਟੀਜ਼ ਨੂੰ ਲੋਨ ਐਪਲੀਕੇਸ਼ਨਾਂ ਵੇਚਣੀਆਂ ਸ਼ੁਰੂ ਕਰਤੀਆਂ। ਬਸ ਫਿਰ ਕੀ ਸੀ ਜੀ, ਫੰਡ ਮਿਲਣੇ ਸ਼ੁਰੂ ਹੋ ਗਏ ਤੇ ਬੈਂਕ ਦੀ ਲਿਕੁਇਡਿਟੀ ਵੀ ਮੇਨਟੇਨ ਹੋਣੀ ਸ਼ੁਰੂ ਹੋ ਗਈ। ਹੁਣ ਇਹ ਥਰਡ ਪਾਰਟੀ ਵਾਲੇ ਇਨਵੈਸਟਰਾਂ ਨੇ ਇਹਨਾਂ ਲੋਨ ਐਪਲੀਕੇਸ਼ਨ ਨੂੰ ਐਕਸੈਪਟ ਕਰਨਾ ਸ਼ੁਰੂ ਕਰਤਾ, ਕਿਉਂਕਿ ਬੈਂਕਸ ਵੀ ਗਰੰਟੀ ਦੇਣ ਲੱਗੇ ਇਹਨਾਂ ਨੂੰ। ਇਨਵੈਸਟਰ ਨੇ ਵੀ ਇਹਨਾਂ ਨੂੰ, ਥਰਡ ਪਾਰਟੀ ਇਨਵੈਸਟਰ ਨੇ ਵੀ ਸੋਚਿਆ ਵੀ ਮੋਰਗੇਜ ਡਿਫਾਲਟ ਦੇ ਚਾਂਸ ਘੱਟ ਨੇ, ਜੇ ਹੋ ਵੀ ਜਾਏ ਤਾਂ ਅਸੀਂ ਉਹਨਾਂ ਦਾ ਘਰ ਵੇਚ ਕੇ ਆਪਣਾ ਲੋਨ ਰਿਕਵਰ ਕਰ ਲਾਂਗੇ। ਇਸ ਚੱਕਰ ਕਰਕੇ ਲੋਕਾਂ ਨੂੰ ਘਰ ਲੈਣ ਵਾਸਤੇ ਈਜ਼ੀ ਮੋਰਗੇਜ ਮਿਲਣੀ ਸ਼ੁਰੂ ਹੋ ਗਈ। ਉਹੀ ਜਿਵੇਂ ਡਿਮਾਂਡ ਐਂਡ ਸਪਲਾਈ ਤੇ ਘਰਾਂ ਦੀਆਂ ਕੀਮਤਾਂ ਲੱਗ ਗਈਆਂ ਜੀ ਵਧਣ, ਤੇ ਸਭ ਪ੍ਰਾਈਮ ਵਾਲਿਆਂ ਨੇ ਬਿਨਾਂ ਸਕਰੂਟਨੀ ਤੋਂ ਇਹਨਾਂ ਨੂੰ ਨੰਗ ਮਲੰਗਾਂ ਨੂੰ ਧੜਾਧੜ ਮੋਰਗੇ ਦੇਣੀਆਂ ਸ਼ੁਰੂ ਕਰਤੀ ਹੈ। ਬੈਂਕ, ਇਨਵੈਸਟਰ ਤੇ ਬੋਰੋਅਰ ਸਾਰੇ ਖੁਸ਼। ਹਾਂਜੀ
ਜੀ, ਸਰ ਸਾਹਿਬ ਮੇਰੇ ਕੋਲ ਜਿਹੜੀ ਗੱਲਾਂ ਬਾਤਾਂ ਆ ਰਹੀਆਂ ਨੇ, ਇੱਕ ਤਾਂ ਰਾਜਵਿੰਦਰ ਹੋਰਾਂ ਨੇ ਗੱਲ ਭੇਜੀ ਹੈ ਕਿ 3% ਪਹਿਲਾਂ ਮੋਰਗੇਜ ਦੇ ਉੱਤੇ ਇਹ ਵਿਆਜ ਦਿੰਦੇ ਆ, ਹੁਣ 9% ਤੱਕ ਵੀ ਵਿਆਜ ਲਿਆ ਜਾ ਰਿਹਾ। ਇੱਕ ਸਵਾਲ ਇਹ ਵੀ ਸੀ ਕਿ ਇੰਟਰਸਟ ਰੇਟ ਜੇ ਇਨਕਰੀਜ਼ ਕਰਦੇ ਆ ਤਾਂ ਬੈਂਕ ਜਾਂ ਪ੍ਰਾਈਵੇਟ ਲੈਂਡਰਸ ਆਰ ਗਿਵਿੰਗ ਕਮਿਸ਼ਨ ਟੂ ਗਵਰਨਮੈਂਟ, ਜੇ ਨਹੀਂ ਤਾਂ ਫਿਰ ਕੰਟਰੋਲ ਕਿਵੇਂ ਹੁੰਦਾ, ਤੇ ਇਹ ਮਤਲਬ ਇਹ ਸਿਸਟਮ ਰਨ ਕਿਵੇਂ ਕਰਦੇ ਆ ਜੀ? ਇਹਦੇ ਵਿੱਚ ਮੇਰੇ ਮਨ ਚ ਇੱਕ ਸਵਾਲ ਜ਼ਰੂਰ ਆ ਰਿਹਾ ਇਸ ਦੇ ਨਾਲ ਹੀ ਕਿ ਇਹਦਾ ਮਤਲਬ ਲੋਕਾਂ ਨੂੰ ਐਂਟਾਈਸ ਕੀਤਾ ਜਾ ਰਿਹਾ, ਲੋਕਾਂ ਨੂੰ ਪੁਛੜਾਇਆ ਜਾ ਰਿਹਾ ਕਿ ਉਹ ਵੱਧ ਤੋਂ ਵੱਧ ਕਰਜ਼ੇ ਚੱਕਣ ਤੇ ਉਸ ਕਰਜ਼ੇ ਦੇ ਮਾਇਆ ਜਾਲ ਚ ਫਸਣ, ਤੇ ਉਹਦੇ ਵਾਸਤੇ ਵਿਆਜ ਦਰਾਂ ਘਟਾਈਆਂ ਤੇ ਵਧਾਈਆਂ ਜਿਹੜੀਆਂ ਨੇ ਉਹ ਇਸੇ ਸਰਕਲ ਦਾ ਇੱਕ ਪਾਰਟ ਬਣ ਜਾਂਦੀਆਂ ਨੇ, ਸੌਖੇ ਕਰਜ਼ੇ ਤੇ ਲੋਕਾਂ ਨੂੰ ਆਰਥਿਕ ਗੁਲਾਮੀ ਵੱਲ ਧੱਕ ਲੈਂਦੀਆਂ ਆਪਾਂ ਇਹਦੇ ਨਾਲ ਕਿ
ਕੈਨੇਡਾ ਦੀ ਨੈਕਸਟ ਵੀਕ ਕਰਾਂਗੇ। ਇਹ ਇਹਨਾਂ ਨੇ ਕੀ ਕੀਤਾ, ਇੱਕ ਨਵਾਂ ਪ੍ਰੋਡਕਟ ਇਹਨਾਂ ਲੋਕਾਂ ਨੇ ਇੰਟਰੋਡਿਊਸ ਕਰਤਾ, ਫਾਈਨੈਂਸ਼ੀਅਲ ਪ੍ਰੋਡਕਟ, ਜਿਹਦਾ ਇਹਨਾਂ ਨੇ ਨਾਂ ਧਰਿਆ ਜੀ CDO। CDO ਦਾ ਮਤਲਬ ਹੁੰਦਾ ਕੋਲੈਟਰਲ ਡੈਟ ਓਬਲੀਗੇਸ਼ਨ, ਮਤਲਬ ਕਿ ਜੋ ਤੁਸੀਂ ਮੋਰਗੇਜ ਜਾਂ ਕਰਜ਼ਾ ਲੈ ਰਹੇ ਹੋ ਇਹ ਯੂ ਆਰ ਅਬਲਾਈਜ਼ ਟੂ ਪੇ ਇਟ ਬੈਕ, ਕਿਉਂਕਿ ਲੀਗਲ ਟਰਮੀਨੋਲੋਜੀ ਦੇ ਵਿੱਚ ਆ ਜਾਣਾ ਕਿ ਜੇ ਘਰ 'ਤੇ ਤੁਸੀਂ ਲੋਨ ਲਿਆ ਤੁਸੀਂ ਭੱਜ ਨਹੀਂ ਸਕਦੇ, ਉਹ ਤੋਂ ਕਾਰ 'ਤੇ ਲੋਨ 'ਤੇ ਲਿਆ ਤੁਸੀਂ ਭੱਜ ਨਹੀਂ ਸਕਦੇ, ਯੂ ਆਰ ਅਬਲਾਈਜ਼ ਟੂ ਪੇ ਦੈਟ ਕੋਲੈਟਰਲ ਜਿੱਥੇ ਤੁਸੀਂ ਤੁਹਾਨੂੰ ਲੋਨ ਦਿੱਤਾ, ਦੈਟ ਇਜ਼ CDO। ਇਹ CDO ਵਿੱਚ ਇਹਨਾਂ ਨੇ ਕੀ ਕਰਿਆ ਜੀ, ਅਣਗਿਣਤ ਲੋਨ ਜਿਵੇਂ ਕਿ ਹੋਮ ਮੋਰਗੇਜ ਹੋ ਗਈ, ਮਿਹਨਤ ਮੋਰਗੇਜ ਸੀਗਾ, ਕਾਰ ਲੋਨ, ਸਟੂਡੈਂਟ ਲੋਨ ਵਗੈਰਾ ਸਾਰੇ ਇਕੱਠੇ ਕਰਕੇ ਸਾਰੀ ਦੁਨੀਆਂ ਵਿੱਚ ਇਹਨਾਂ ਨੂੰ ਵੇਚਣੇ ਸ਼ੁਰੂ ਕਰਤੇ। ਇੰਨਾ ਵੱਡਾ ਰਿਸਕੀ ਧੰਦਾ ਇਹ ਜਿਹੜਾ ਬੇਲਗਾਮ ਘੋੜੇ ਵਾਂਗੂ ਦੌੜਨ ਲੱਗ ਗਿਆ। ਇਸੇ ਵਾਸਤੇ ਇਹਨਾਂ ਨੂੰ ਹੁਣ ਇਹਨਾਂ ਨੂੰ ਦੇਖੋ, ਤੁਸੀਂ ਇੱਕ ਪ੍ਰੋਡਕਟ ਬਣਾਇਆ ਵੇਚਣਾ ਆ, ਉਹਦੇ ਵਾਸਤੇ ਸਭ ਤੋਂ ਤੁਹਾਨੂੰ ਕੀ ਜ਼ਰੂਰਤ ਹੈਗੀ ਹੈ, ਉਹਦੀ ਉਹ ਜ਼ਰੂਰਤ ਇਹ ਹੈ ਕਿ ਇਹਨਾਂ ਨੂੰ ਕ੍ਰੈਡਿਟ ਰੇਟਿੰਗ ਚਾਹੀਦੀ ਹੁੰਦੀ ਹੈ। ਸੋ ਇਹਨਾਂ ਵਾਸਤੇ ਇਹਨਾਂ ਨੂੰ ਕ੍ਰੈਡਿਟ ਰੇਟਿੰਗ ਏਜੰਸੀਆਂ ਦੀ ਪਰਮਿਸ਼ਨ ਚਾਹੀਦੀ ਸੀਗੀ। ਜਦੋਂ ਯੂ ਐਸ ਦੀ ਕ੍ਰੈਡਿਟ ਏਜੰਸੀਆਂ ਵਾਲਿਆਂ ਨੇ ਇਹਨਾਂ ਦੀ ਇਹ ਪੰਡ ਖੋਲ ਕੇ ਦੇਖੀ, ਦੇਖਣੀ ਸ਼ੁਰੂ ਕਰੀ, ਤਾਂ ਉਹਨਾਂ ਨੇ ਇਹ ਕਿਹਾ, ਦੇਖੋ ਬਾਈ ਜੋ, ਇਹ ਤੁਹਾਡਾ ਗੋਰਖ ਧੰਦਾ ਬਹੁਤ ਰਿਸਕੀ ਹੈ, ਸਾਡੇ ਵੱਲੋਂ ਤਾਂ ਨਾ ਹੀ ਸਮਝੋ। ਇਹਨਾਂ ਨੇ ਕਿਹਾ, ਚੱਲ ਸੁਣੋ ਬਾਈ, ਸਾਨੂੰ ਟ੍ਰਿਪਲ ਏ ਰੇਟਿੰਗ ਚਾਹੀਦੀ ਹੈ, ਤੇ ਦਿਓਗੇ ਵੀ ਤੁਸੀਂ? ਕਿਉਂਕਿ ਕਿਸ ਤਰ੍ਹਾਂ ਇਹ ਯੂ ਸਕ੍ਰੈਚ ਮਾਈ ਬੈਕ ਆਈ ਸਕ੍ਰੈਚ ਯੂਰ, ਇਹ ਕਰਪਸ਼ਨ ਕਿਵੇਂ ਚੱਲਦੀ ਹੈ ਹਾਈ ਲੈਵਲ ਤੇ? ਤੇ ਫਿਰ ਹੁਣ ਸਵਾਲ ਇਹ ਉੱਠਿਆ ਵੀ ਇਹਨਾਂ ਕ੍ਰੈਡਿਟ ਰੇਟਿੰਗ ਏਜੰਸੀਆਂ ਨੇ ਇਹਨਾਂ ਦੇ ਇਸ ਰਿਸਕੀ ਗੋਰਖ ਧੰਦੇ ਨੂੰ ਟ੍ਰਿਪਲ ਏ ਜਿਹੜੀ ਕ੍ਰੈਡਿਟ ਰੇਟ ਜਿਹਦੀ ਸਭ ਤੋਂ ਹਾਈ ਹੁੰਦੀ ਉਹ ਕਿਉਂ ਤੇ ਕਿਵੇਂ ਦਿੱਤੀ? ਸਿੱਧਾ ਸਵਾਲ, ਜਿਵੇਂ ਆਪਣੇ ਪਿੰਡਾਂ ਚ ਕਹਿੰਦੇ ਆਪਾਂ ਕਹਿੰਦੇ ਹੁੰਦੇ ਹਾਂ, ਚੋਰ ਤੇ ਸਫਾਈ ਰਲ ਗਏ। ਕ੍ਰੈਡਿਟ ਰੇਟਿੰਗ ਏਜੰਸੀਆਂ ਨੇ ਇਹਨਾਂ ਨਾਲ ਭਾਈ ਵਾਲੇ ਪਾਲੇ, ਪੱਤੀ ਕਰ ਲਈ ਆਪਣੀ ਵੀ ਇੰਨਾ ਇੰਨਾ ਸਾਨੂੰ ਦਿਓ ਤੇ ਆਪਾਂ ਚੱਕ ਜਾਂਗੇ, ਕੋਈ ਗੱਲ ਨਹੀਂ। ਉਹਨਾਂ ਨੇ ਇਹਨਾਂ ਨੂੰ ਰਾਏ ਦਿੱਤੀ ਵੀ ਬਾਈ ਐਂ ਕਰੋ, ਇਹ ਜਿਹੜੇ ਸੀ ਡੀ ਓਜ ਨੇ ਜਿਹੜੇ ਤੁਸੀਂ ਫੰਡ ਸਾਡੇ ਮੂਹਰੇ ਰੱਖ ਸੀ ਹੈ, ਕੋਲੈਟਰਲ ਡੈਟ ਆਬਲੀਗੇਸ਼ਨ, ਇਹਨੂੰ ਆਪਾਂ ਐਂ ਕਰਦੇ ਹਾਂ, ਏਡੀ ਵੱਡੀ ਫੰਡ ਨਹੀਂ ਵਿਕਣੀ, ਬਹੁਤ ਰਿਸਕੀ ਹੈ, ਇਹਨੂੰ ਆਪਾਂ ਛੋਟੇ ਛੋਟੇ ਹਿੱਸਿਆਂ ਵਿੱਚ ਵੰਡ ਦਿੰਦੇ ਹਾਂ। ਜਿਵੇਂ ਕਹਿੰਦੇ ਹੁੰਦੇ ਕਿ ਸਾਰੇ ਆਂਡੇ ਇੱਕ ਟੋਕਰੀ ਚ ਨਾ ਪਾਓ, ਜੇ ਟੋਕਰੀ ਗਿਰ ਗਈ ਤਾਂ ਸਾਰੇ ਟੁੱਟ ਜਾਣਗੇ। ਉਹਨਾਂ ਨੇ ਕਿਹਾ ਵੀ ਰਿਸਕ ਘੱਟ ਜਾਏਗਾ, ਤੇ ਇਹਨੂੰ ਇਵੈਲਿਊਟ ਕਰਾਉਣ ਦੀ ਚ ਕੋਈ ਸਾਨੂੰ ਦਿੱਕਤ ਨਹੀਂ ਆਏਗੀ। ਤੇ ਬਾਅਦ ਦੇ ਵਿੱਚ ਇੱਕ ਹੋ ਗਿਆ ਸੀ ਡੀ ਓ ਤੇ ਰਲ ਗਏ ਆਪਣੇ ਕ੍ਰੈਡਿਟ ਏਜੰਸੀ ਨੂੰ ਲੱਗ ਗਈ ਇੱਥੇ ਕ੍ਰੈਡਿਟ ਟ੍ਰਿਪਲ ਕ੍ਰੈਡਿਟ ਦੀ ਮੋਹਰ। ਤੇ ਫੇਰ ਕੀ ਸੀ ਜੀ, ਇਹਨਾਂ ਦੇ ਜਿਹੜੇ ਸੀ ਡੀ ਓ ਦੀ ਡਿਮਾਂਡ ਬਹੁਤ ਵਧਣ ਲੱਗ ਗਈ। ਹੁਣ ਆਪਾਂ ਨੂੰ ਇਹ ਥੋੜਾ ਪਤਾ, ਆਪਾਂ ਤਾਂ ਇਹ ਦੇਖਦੇ ਹਾਂ ਜੀ ਆਹ ਚੀਜ਼ ਬਣ ਗਿਆ, ਮਾਰਕੀਟ ਚ ਪ੍ਰੋਡਕਟ ਆ ਗਿਆ, ਇਹਦੀ ਕੁਆਲਿਟੀ ਕੰਟਰੋਲ ਦੀ ਵੀ ਮੋਹਰ ਲੱਗ ਗਈ ਤੇ ਬੈਂਕਾਂ ਵੀ ਸਾਰੀਆਂ ਨਾਲ ਆ, ਇਹ ਵਧੀਆ ਹੋਊਗਾ, ਖਰੀਦ ਲਓ ਮਾਲ। ਦੱਸ ਉਹਦੇ ਡਿੱਗ ਦੇ। ਤੇ ਫਿਰ ਇਹਨਾਂ ਸੀ ਡੀ ਓ ਦੀ ਡਿਮਾਂਡ ਜਦੋਂ ਵਧਣ ਲੱਗੀ ਤੇ ਬੈਂਕਸ ਤੇ ਇਨਵੈਸਟਰ ਇਹਨਾਂ ਨੂੰ ਗਲੋਬਲੀ ਇਨਵੈਸਟ ਕਰਨ ਲੱਗੇ। ਬਾਅਦ ਵਿੱਚ ਇਹਨਾਂ ਨੇ ਇੱਕ ਹੋਰ ਕੰਮ ਕਰਿਆ, ਇੱਕ ਅਮਰੀਕਾ ਦੀ ਬਹੁਤ ਵੱਡੀ ਇੰਸ਼ੋਰੈਂਸ ਕੰਪਨੀ ਆ ਜਿਹਦਾ ਨਾਂ ਹੈਗਾ ਜੀ ਅਮੈਰੀਕਨ ਇੰਟਰਨੈਸ਼ਨਲ ਗਰੁੱਪ AIG। ਇਹ ਸਾਡੀ CMH ਕੈਨੇਡਾ ਮੋਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਵਰਗੀ ਹੈ, ਇਹ ਬਹੁਤ ਵੱਡੀ ਹੈ, ਸਾਡੀ ਤਾਂ ਛੋਟੀ ਹੈ ਇਹਦੇ ਵਿੱਚ, ਪਰ ਸੇਮ ਕੰਮ ਇਹਨਾਂ ਦਾ ਸੇਮ ਹੈ। ਤੇ ਇਹਨਾਂ ਨੇ ਉਹਨਾਂ ਨੂੰ ਵੀ ਆਪਦੇ ਨਾਲ ਰਲਾ ਲਿਆ, ਚਲੋ ਵੀ ਕਹਿੰਦੇ ਜੇ ਘਾਟਾ ਪਿਆ ਜੀ ਕੋਈ ਗੱਲ ਨੀ। ਹੁਣ ਇਹ ਸਭ ਰਲ ਕੇ ਕ੍ਰੈਡਿਟ ਏਜੰਸੀਆਂ, ਬੈਂਕ CDO ਤੇ AIG ਇੰਸ਼ੋਰੈਂਸ, ਉਹ ਸਾਰੇ ਰਲ ਕੇ ਪ੍ਰੋਫਿਟ ਕਮਾਉਣ ਲੱਗ ਗਏ ਜੀ, ਕਿਉਂਕਿ ਇਹ ਬਹੁਤ ਰਿਸਕੀ ਧੰਦਾ ਹੌਲੀ ਹੌਲੀ ਜਿਹੜਾ ਸਾਰਾ ਇਹਨਾਂ ਦੇ CDO ਸੀਗੇ ਉਹ ਓਵਰ ਪ੍ਰਾਈਸ ਹੋਣੇ ਸ਼ੁਰੂ ਹੋ ਗਏ। ਵਿਦ ਇਨ 2 ਈਅਰਸ ਇੱਕ ਬਬਲ ਕ੍ਰੀਏਟ ਹੋਣਾ ਸ਼ੁਰੂ ਹੋ ਗਿਆ। ਹੋਣਾ ਹੀ ਸੀਗਾ, ਕਿਉਂਕਿ ਜਿਹੜੀ ਚੀਜ਼ ਦੀ ਵੈਲਿਊ 2% ਵਧਣੀ ਚਾਹੀਦੀ ਸਾਲ ਦੀ, ਉਹ ਤੁਸੀਂ ਇੰਨੀ ਸਪੀਡ ਨਾਲ ਵੱਧ ਰਹੇ ਆ ਤੇ ਉਹਦਾ ਫਿਰ ਬਬਲ ਤਾਂ ਬਣਨਾ ਹੀ ਆ। ਇਹ ਇਹਨਾਂ ਦੀ ਜਿਹੜੀ ਫਿਰ ਉਹ ਸੋ ਕਾਲਡ ਇਕੋਨਮੀ ਸੀਗੀ US ਦੀ ਉਹ ਓਵਰ ਹੀਟਡ ਹੋਣੀ ਸ਼ੁਰੂ ਹੋ ਗਈ। ਉਹੀ ਟ੍ਰਿਕ ਬਾਜੀ ਇਹਨਾਂ ਨੇ ਫਿਰ ਸੋਚਿਆ ਵੀ ਇਹ ਤਾਂ ਜੇ ਆਊਟ ਆਫ ਕੰਟਰੋਲ ਹੋ ਗਈ ਫਿਰ ਤਾਂ ਅਸੀਂ ਵੀ ਮਾਰੇ ਜਾਵਾਂਗੇ। ਫਿਰ ਇਹਨਾਂ ਨੇ ਸੋਚਿਆ ਜੀ ਇੱਕੋ ਹੀ ਕੰਮ ਹੈ ਕਿ ਇਹਨੂੰ ਹੁਣ ਠੰਡੀ ਕਰਨਾ, ਬਾਹਲੀ ਗਰਮ ਹੋ ਗਈ। ਜੋ ਇਹ ਲੋਕ ਹੁਣ ਕਰ ਰਹੇ ਨੇ ਉਹੀ ਉਹਦੇ ਇਹਨਾਂ ਨੇ ਉਦੋਂ ਕੀਤਾ 2006 ਵਿੱਚ ਫੈਡਰਲ ਰਿਜ਼ਰਵ ਨੇ ਇੰਟਰਸਟ ਰੇਟ ਚੱਕਣੇ ਸ਼ੁਰੂ ਕਰਤੇ 1.75% ਤੋਂ 5.2% ਤੇ ਲੈ ਗਏ ਜਿਵੇਂ ਹੁਣ ਹੈ। ਫਿਰ ਕੀ ਜੀ ਪੁੱਠੀ ਗਿਣਤੀ ਹੋ ਗਈ ਸ਼ੁਰੂ ਜਿਵੇਂ ਹੁਣ ਹੋ ਰਹੀ ਹੈ, ਸਾਰੇ ਕਰਜ਼ਾਈ ਜਿਹੜੇ ਸੀ ਉਹ ਪੁੱਟਣ ਲੱਗ ਗਏ ਤੇ ਬਾਕੀ ਉੱਥੋਂ ਉਹ ਤੋਂ ਬਾਅਦ ਜੋ ਹਾਲ ਹੋਇਆ ਉਹਦੀ ਆਪਾਂ ਗੱਲ ਕਰਦੇ। ਹਾਂਜੀ
ਜੀ, ਅੱਛਾ ਸੰਸਦ, ਜਿਵੇਂ ਹੁਣ ਆਪਾਂ ਇਹ ਸਾਰੇ ਸੀਨ ਦੀ ਗੱਲ ਕਰ ਰਹੇ ਹਾਂ ਕਿ ਪਿੱਛੋਂ ਦੀ ਇੰਨੀਆਂ ਰਿਸਪੈਕਟੇਬਲ ਏਜੰਸੀਜ਼ ਹਨਾ, ਇੰਨੇ ਰਿਸਪੈਕਟੇਬਲ ਇੰਸਟੀਟਿਊਸ਼ਨ, ਏਡੇ ਏਡੇ ਵੱਡੇ ਆਰਗੇਨਾਈਜੇਸ਼ਨਾਂ ਦੇ ਬੰਦੇ ਜਦੋਂ ਆ ਕੇ ਅਖਬਾਰਾਂ ਚ ਇੰਟਰਵਿਊ ਦਿੰਦੇ ਆ, TV ਤੇ ਦੱਸਦੇ ਆ ਕਿ ਵੇਅਰ ਦਾ ਮਾਰਕੀਟ ਦਾਰ ਹੈਡਿੰਗ ਹਨਾ ਜੀ, ਇਧਰਲੇ ਪਾਸੇ ਨੂੰ ਤਰੱਕੀ ਹੋ ਰਹੀ ਆ, ਐਂ ਗ੍ਰਾਫ ਸ਼ੂਟ ਅਪ ਕਰ ਰਹੇ ਆ, ਤੇ ਆਮ ਲੋਕ ਉਹਨਾਂ ਦੇ ਉੱਤੇ ਜੇ ਤਸੱਲੀ ਨਾ ਕਰਨ, ਉਧਰੋਂ ਸਾਡੇ ਮੰਤਰੀ ਸੰਤਰੀ ਪ੍ਰੀਮੀਅਰਸ ਕੈਨੇਡਾ ਵੀ ਗੱਲਾਂ ਕਰ ਲੈਂਦਾ ਕਿ ਦੇਸ਼ ਅੱਗੇ ਵੱਧ ਰਿਹਾ ਹੈ, ਅਸੀਂ ਤਰੱਕੀ ਕਰ ਰਹੇ ਹਾਂ, ਤੇ ਉਹ ਸਾਰਾ ਕੁਛ ਇੱਕ ਤਰ੍ਹਾਂ ਨਾਲ ਇਹ ਹੈ ਕਿ ਆਮ ਲੋਕਾਂ ਨੂੰ ਧੋਖੇ ਚ ਲੈਣ ਵਾਲਾ ਜਾਂ ਉਹਨਾਂ ਨੂੰ ਗੁੰਮਰਾਹ ਕਰਨ ਵਾਲਾ ਜਾਂ ਉਹਨਾਂ ਨੂੰ ਅੱਧ ਅਧੂਰੀ ਜਾਣਕਾਰੀ ਦੇ ਕੇ, ਉਹ ਜਿਵੇਂ ਆਪਣੇ ਅਲਬਰਟਾ ਦੇ ਵਿੱਚ ਜਦੋਂ ਅਸੀਂ ਜਾਂਦੇ ਹਾਂ ਨਾ ਜੀ, ਉਧਰ ਨੂੰ ਵਾਟਰਟਨ ਵਾਲੇ ਰਸਤੇ ਚ ਨੀ ਹੁੰਦਾ, ਬਸ ਨੂੰ ਹੈਂਡ ਸਮੈਸ਼ ਕਿੱਥੋਂ ਭਜਾ ਕੇ ਫਸਟ ਨੇਸ਼ਨ ਸੂਰਜ ਵੱਲ ਨੂੰ ਵੀ ਉਹਨਾਂ ਦੀ ਅੱਖਾਂ ਚ ਸੂਰਜ ਪਊ ਤੇ ਮੱਝਾਂ ਨੂੰ ਡਰਾ ਕੇ ਭਜਾ ਲੈਂਦੇ ਸੀ ਤੇ ਪਹਾੜੀ ਦੇ ਥੱਲੇ ਸਿੱਟ ਲੈਣ ਕੇ ਮਾਰ ਲੈਂਦੇ ਹੁੰਦੇ ਸੀਗੇ। ਇਹ ਉਸੇ ਤਰ੍ਹਾਂ ਲੋਕਾਂ ਦੀ ਭੀੜ ਨੂੰ ਡਰਾ ਕੇ ਕਿਸੇ ਨਾ ਕਿਸੇ ਤਰ੍ਹਾਂ ਗਾਈਡ ਕਰਕੇ ਇੱਕ ਖਾਸ ਡਾਇਰੈਕਸ਼ਨ ਵਾਲੇ ਸਾਨੂੰ ਭਜਾਉਣਾ ਸ਼ੁਰੂ ਕਰ ਦਿੰਦੇ ਆ ਤੇ ਉਸ ਤੋਂ ਬਾਅਦ ਅਸੀਂ ਆਰਾਮ ਨਾਲ ਇਹਨਾਂ ਦੇ ਖੱਡੇ ਚ ਫਾਲ ਕਰਦੇ ਹਾਂ। ਇਹ ਤਾਂ ਇਸ ਪੈਟਰਨ ਚੋਂ ਆਪਾਂ ਸਮਝਦੇ ਹਾਂ ਕਿ ਬਈ ਇਸ ਤਰ੍ਹਾਂ ਦੀ ਗੱਲ ਆਉਂਦੀ ਹੈ। ਇੱਕ ਸਰ ਇਹ ਚੀਜ਼ ਜ਼ਰੂਰ ਵਿੱਚ ਆਉਂਦੀ ਹੈ ਸਰ ਸਾਹਿਬ ਕਿ ਕਹਿੰਦੇ ਹੁੰਦੇ ਵੀ ਘਰ ਕਿਹਨੂੰ ਲੈਣਾ ਚਾਹੀਦਾ ਹਨਾ, ਵੀ ਘਰ ਲਈਏ ਕਿ ਨਾ ਲਈਏ। ਜਦੋਂ ਅਸੀਂ ਏਦਾਂ ਦਾ ਸੀਨ ਦੇਖਦੇ ਹਾਂ ਤੇ ਇਹ ਲੱਗਣ ਲੱਗਦਾ ਕਿ ਯਾਰ ਇਹ ਤਾਂ ਬਹੁਤ ਵੱਡੀ ਲਿਫਾਫੇਬਾਜ਼ੀ ਹੈ ਕਿ ਤੁਸੀਂ 25-30 ਸਾਲਾਂ ਦੀ ਜਦੋਂ ਘਰ ਖਰੀਦ ਕੇ ਕਿਸ਼ਤਾਂ ਲਾ ਵੀ ਦਵੋ ਕਿ ਸੱਚਮੁੱਚ ਤੁਸੀਂ ਕਿਸੇ ਜਾਇਦਾਦ ਦੇ ਮਾਲਕ ਬਣ ਜਾਂਦੇ ਹੋ ਕਿ ਨਹੀਂ। ਅੱਛਾ ਏਦਾਂ ਕਰਦੇ ਹਾਂ ਜੀ, ਮੈਂ ਇਹ ਕੁਸ਼ਚਨ ਦੁਬਾਰਾ ਰਿਪੀਟ ਕਰੂੰਗਾ, ਸਾਨੂੰ 2.5 ਮਿੰਟ ਦੇ ਵਿੱਚ ਬ੍ਰੇਕ ਲੈਣੀ ਪੈਣੀ ਹੈ, ਪਹਿਲਾਂ ਬ੍ਰੇਕ ਲੈ ਲਈਏ ਤੇ ਫਿਰ ਮੈਂ ਕੁਸ਼ਚਨ ਇੱਕ ਵਾਰ ਫੇਰ ਐਕਸਪਲੇਨ ਕਰ ਦੂੰਗਾ।
ਓਕੇ।
ਪਿੰਡ ਸੁਣੀ ਦਾ ਬੇਲਾ ਨੀ ਲੱਗੇ ਆ ਮਠਿਆਈ ਵਾਲਾ ਐਲਬੀਅਨ ਤੇ ਮੇਲਾ ਨੀ ਬਰਫੀਆਂ ਪਕੌੜੇ ਗਜਰੇਲੇ ਜਦ ਖਾਊਂਗੇ ਜਾਂਦੇ ਜਾਂਦੇ ਗਿਫਟਾਂ ਤੇ ਲੱਕੀ ਡਰਾ ਵੀ ਪਾਉਂਗੇ। ਆਏ ਹਾਏ
8 ਨਵੰਬਰ ਤੋਂ 12 ਨਵੰਬਰ ਤੱਕ ਸਮੋਸਾ ਸਵੀਟ ਫੈਕਟਰੀ ਦੀ ਤਿੰਨੋਂ ਲੋਕੇਸ਼ਨ ਦੇ ਮਠਿਆਈ ਮੇਲੇ ਤੇ ਆਓ, ਪਰ ਵੱਡਾ ਮਠਿਆਈ ਮੇਲਾ ਓਨਲੀ ਐਟ ਵਨ ਲੋਕੇਸ਼ਨ 1850 ਐਲਬੀਅਨ ਰੋਡ ਅਟੋਬੀਕੋ 416-213-1165।
ਆਪਕੇ ਘਰ ਕੀ ਖੂਬਸੂਰਤੀ ਆਪਕਾ ਜ਼ੌਕ, ਖੂਬਸੂਰਤ ਦਿਲਕਸ਼ ਕਿਚਨ ਕੈਬਨਿਟਸ, ਕਾਊਂਟਰ ਟਾਪਸ, ਬਾਥਰੂਮਸ, ਕੈਬਨਿਟਸ ਐਂਡ ਕਾਊਂਟਰਸ,
ਰਾਈਟ ਕਸਟਮ ਕੈਬਨੇਟਰੀ ਇੰਕ,
ਯੂਰਪੀਅਨ ਟੈਕਨੋਲੋਜੀ ਔਰ ਮੈਨੂਫੈਕਚਰਿੰਗ, ਕਿਸੇ ही किस्म का रेजिडेंशियल या कमर्शियल, वुड वर्क, 3D स्क्रीन पर कस्टम डिजाइन का इंतखाब कीजिए। जदीद दौर का तकाजा,
राइट कस्टम कैबिनेटरी इंक।
स्पेशल प्रोमो 12 मंथ्स, नो इंटरेस्ट, नो पेमेंट। काम आज करवाइए, पेमेंट 12 महीने में कीजिए। राइट कस्टम कैबिनेटरी इंक 6473008473।
Own a property and are looking to take equity, we can help by offering a home equity line of credit. We are offering ultra low rates and maximum equity in 10 to 15 days. Amortization can be 25 to 30 years as per your needs. Interest will be on the only amount you use. No last minute surprises. Call Mayank 647-702-2023 or 647-472-4141. For free, no obligation consultation.
काश पैसे घर भेजना आसान और सुविधाजनक होता। CIBC ग्लोबल मनी ट्रांसफर के जरिए आपके प्रियजन उसी दिन कैश पिकअप सर्विस के साथ लोकल मनीग्राम एजेंट से कैश उठा सकते हैं। इसका मतलब है कि वे कैश उसी दिन ले सकते हैं जैसे कि ये दिन और ये दिन। अगर आप खुशियां बांटने जा रहे हैं तो $0 CIBC ट्रांसफर फी के साथ कैश पिकअप सर्विस के जरिए भेजें। CIBC.com/cashpickup पर जाएं। शर्तें और CIBC फॉरेन एक्सचेंज रेट्स लागू। CIBC, एम्बिशंस मेड रियल।
दिस हॉलिडे सीजन, लेट्स मेक अ डिफरेंस इन द लाइव्स ऑफ चिल्ड्रन हु नीड इट मोस्ट। Miracle on Main Street is an engaging and inclusive holiday festival and charity toy drive in support of local children and families. Together, we can inspire all to embrace the spirit of giving in our community and be part of creating memories to last a lifetime. Join Tiger Santa for Miracle on Main Street in downtown Brampton on Friday, November 17th from 6 p.m. to 10 p.m. There will be free amusement rides, entertainment, vendors, pony rides, tree lighting, and so much more. Free admission with a donation of a new unwrapped toy. For more information and to make an online contribution, visit miracleonmain.ca.
Morning everyone, you're listening to WTUR 770 AM, your trusted source for news and information. Here comes your host Ramanjeet Sidhu with the current affairs.
The current affairs which mere naal Jaswinder Sal sahab gal kar rahe ne, assi gharan de utte karza te ede piche chalda hai network. ਬਹੁਤੀਆਂ ਖਬਰਾਂ ਤਾਂ ਅਸੀਂ ਕਹਿੰਦੇ ਨਾ ਪੋਜ਼ਿਟਿਵ ਖਬਰਾਂ, ਤਰੱਕੀ ਦੀਆਂ ਖਬਰਾਂ ਸੁਣੀ ਦੀਆਂ, ਪਰ ਆਮ ਤੌਰ ਤੇ ਇਹ ਖਿਆਲ ਹੈ ਕਿ ਜਦੋਂ ਤੁਹਾਡੀ ਬਹੁਤ ਜ਼ਿਆਦਾ ਤਾਰੀਫ ਹੋਣ ਲੱਗ ਜੇ ਤੇ ਤੁਹਾਡੇ ਲੋਕ ਪਿੱਛੇ ਪਿੱਛੇ ਘੁੰਮ ਰਹੇ ਹੋਣ। ਅਕਸਰ ਮੈਨੂੰ ਕਈ ਵਾਰ ਕੋਈ ਕ੍ਰੈਡਿਟ ਕਾਰਡ ਵਾਲੇ ਪਿੱਛੇ ਪਿੱਛੇ ਫਿਰਦੇ ਆ। ਇੱਕ ਦੋ ਵਾਰ ਮੈਂ ਸਟੋਰ 'ਚ ਗਿਆ ਤੇ ਨਵਾਂ ਨਵਾਂ ਹੀ ਆਇਆ ਸੀ ਤੇ ਇੱਕ ਬੰਦਾ ਮੇਰੇ ਪਿੱਛੇ ਪਿੱਛੇ ਆਵੇ, ਮੈਨੂੰ ਕਹਿੰਦਾ ਤੁਹਾਡਾ ਬੜਾ ਫਾਇਦਾ ਜੀ, ਆਹ ਲੈ ਲਓ ਆਹ ਲੈ ਲਓ। ਮੈਂ ਕਿਹਾ ਯਾਰ ਤੈਨੂੰ ਮੇਰੇ ਫਾਇਦੇ ਦੀ ਚਿੰਤਾ? ਕਹਿੰਦਾ ਹਾਂ। ਮੈਂ ਕਿਹਾ ਫਿਰ ਮੈਨੂੰ ਇੱਥੋਂ ਬਰਗਰ ਲੈ ਦੇ ਯਾਰ, ਭੁੱਖ ਲੱਗੀ ਹੈ, ਮੈਨੂੰ ਕੇਲਾ ਲੈ ਦੇ, ਸੇਬ ਲੈ ਦੇ। ਮੈਂ ਕਿਹਾ ਮੈਂ ਕ੍ਰੈਡਿਟ ਕਾਰਡ ਨਾਲ ਇੰਨਾ ਖੁਸ਼ ਨਹੀਂ ਹੋਣਾ ਜਿੰਨਾ ਕੇਲਾ ਖਾ ਗਈ ਹੋਣਾ, ਤੇ ਮੈਨੂੰ ਕੇਲਾ ਲੈ ਦੇ ਬਾਈ ਜੀ। ਨਹੀਂ, ਕਹਿੰਦੇ ਇਹ ਤਾਂ ਨਹੀਂ ਹੈ। ਮੈਂ ਕਿਹਾ ਯਾਰ ਫਿਰ ਮੇਰਾ ਫਾਇਦਾ ਨਾ ਕਹੋ ਤੁਸੀਂ, ਇਹ ਪਿੱਛੇ ਛੱਡੇ ਆ, ਸਾਡੇ ਵਰਗੇ ਗਰੀਬ ਮਗਰ ਹੀ ਗਰੀਬ ਪਾ ਰੱਖਿਆ। ਅਖੀਰ ਉਹ ਵੀ ਸਾਨੂੰ ਗਰੀਬੀ ਦੇ ਵਾਸਤਾ ਪਾਉਂਦਾ ਕਿ ਭਈਆ ਇਹ ਕਾਰਡ ਲੈ ਲਓ, ਬਾਅਦ ਦੇ ਕੈਂਸਲ ਕਰਾ ਦੇਣਾ, ਮੇਰੇ ਇਤਨੇ ਨੰਬਰ ਬਣ ਜਾਏਗੇ। ਗਰੀਬ ਮੂਹਰੇ ਗਰੀਬ ਹੀ ਕੀਤਾ। ਤੁਸੀਂ ਨੌਕਰੀ ਲੈਣ ਚਲੇ ਜਾਓ ਤਾਂ ਵੀ ਤੁਹਾਡਾ ਗਰੀਬ ਭਰਾ ਹੀ ਪੁਲਿਸ ਦੀ ਵਰਦੀ ਪਾ ਕੇ ਖੜਾ ਹੁੰਦਾ, ਉਹ ਤੁਹਾਡੇ ਡੰਡਾ ਪਾਰ ਕੇ ਤੁਹਾਨੂੰ ਭਜਾ ਦਿੰਦਾ, ਉਹ ਘਰੋਂ ਬਾਹਰ ਹੀ ਨਹੀਂ ਨਿਕਲਦੇ। ਹੁਣ ਅਸਲ ਸਾਹਿਬ ਘਰ ਲੈਣ ਦਾ ਫਿਰ ਕੀ ਫਾਇਦਾ ਆ, ਅਸੀਂ ਕਦੋਂ ਫਾਇਦਾ ਹੁੰਦਾ? ਕਿਉਂਕਿ ਇਸ ਡਰਾਮੇ ਦੇ ਵਿੱਚ ਇਹੀ ਨੀ ਕਈ ਵਾਰ ਸਮਝ ਆਉਂਦਾ। ਬਹੁਤ ਤਕੜੇ ਬਿਜ਼ਨਸਮੈਨ ਟਾਈਪ ਬੰਦੇ ਮੈਨੂੰ ਕਈ ਵਾਰ ਇਹ ਕਹਿੰਦੇ ਸੁਣੇ ਆ, ਕਹਿੰਦੇ ਬੇਵਕੂਫ ਲੋਕ ਘਰ ਲੈਂਦੇ ਨੇ। ਇਹ ਕੀ ਸੱਚਮੁੱਚ ਸਾਡੇ ਨਾਲ ਬਹੁਤ ਹੀ ਵਾਰ ਬੇਵਕੂਫੀ ਵੀ ਵਾਪਰਦੀ ਹੈ ਜਾਂ ਕਦੇ ਕਦੇ ਫਾਇਦਾ ਵੀ ਹੋ ਜਾਂਦਾ ਜੀ? ਪਲੀਜ਼।
ਫਾਇਦਾ ਤਾਂ ਹੁੰਦਾ ਜਿਹੜੇ ਹੇਠਾਂ ਰਨ ਦੇ ਸਮਾਰਟ ਹੈ ਕੱਢ ਲੈਂਦੇ, ਬਾਕੀ ਰਗੜੇ ਜਾਂਦੇ। ਅੱਛਾ ਹੁਣ ਆਪਾਂ ਗੱਲ ਕਰਦੇ ਹਾਂ ਕਿ 206 ਵਿੱਚ ਜਦੋਂ ਇਹਨਾਂ ਨੇ ਬਬਲ ਕ੍ਰੀਏਟ ਹੋ ਗਿਆ, ਸੀ ਡੀ ਓਜ਼ ਓਵਰ ਪ੍ਰਾਈਸ ਹੋ ਗਏ ਵਿਦ ਇਨ 2001 ਤੋਂ ਲੈ ਕੇ 2006 ਤੱਕ, ਇਹਨਾਂ ਨੂੰ ਪਤਾ ਕਿ 4-5 ਸਾਲ ਧੰਦਾ ਚੱਲਦਾ ਆ, ਇਹ ਫਿਰ ਇੰਨੀ ਪ੍ਰਾਈਸ ਵੱਧ ਜਾਂਦੀ ਹੈ ਇਹਨਾਂ ਸਾਰਿਆਂ ਲਈ, ਤਾਂ ਫਿਰ ਇਕੋਨਮੀ ਦੇ ਬਬਲ ਬਣਦਾ, ਫਿਰ ਇਕੋਨਮੀ ਓਵਰ ਹੀਟਡ ਹੁੰਦੀ ਹੈ। ਤੇ ਜੇ ਇਹ ਕੰਟੀਨਿਊ ਰੱਖਦੇ ਆ ਜਿਵੇਂ ਹੁਣ ਆ, ਜੇ ਇਹ ਕੰਟੀਨਿਊ ਰੱਖਦੇ ਉਸ ਚੀਜ਼ ਨੂੰ ਜਿਵੇਂ ਘਰਾਂ ਦੀਆਂ ਕੀਮਤਾਂ ਵਧੀਆਂ, ਫਿਰ ਤਾਂ ਹਾਈਪਰ ਇਨਫਲੇਸ਼ਨ ਹੋਊਗਾ ਨਾ, ਉਹਦੇ ਵਿੱਚ ਇਹ ਵੀ ਮਰਨਗੇ। ਉਹਦੀ ਆਪਾਂ ਨੈਕਸਟ ਟਾਈਮ ਗੱਲ ਕਰਾਂਗੇ, ਹੁਣ ਆਪਾਂ ਇਹ ਗੱਲ ਕਰੀਏ ਕਿ 206 ਦੇ ਵਿੱਚ ਜਦੋਂ ਦੇਖਿਆ ਕਿ ਸਾਡੇ ਆਊਟ ਆਫ ਕੰਟਰੋਲ ਹੋ ਰਹੀ ਹੈ, ਸਾਡੀ ਇਕਾਨਮੀ ਓਵਰ ਹੀਟਡ ਹੋ ਰਹੀ ਹੈ, ਤੇ ਇਹਨਾਂ ਨੇ ਇੰਟਰਸਟ ਰੇਟ ਚੱਕਣੇ ਸ਼ੁਰੂ ਕਰਤੇ 1.75 ਤੋਂ 5.2 ਤੇ ਲੈ ਕੇ। ਫਿਰ ਉਹ ਪੁੱਠੀ ਗਿਣਤੀ ਜਦੋਂ ਸ਼ੁਰੂ ਹੋਈ, ਕਰਜਾਈ ਜਿਵੇਂ ਪਿੱਟਣ ਲੱਗੇ ਜਿਵੇਂ ਹੁਣ ਪਿੱਟ ਰਹੇ ਨੇ, ਤੇ ਸਭ ਤੋਂ ਪਹਿਲਾਂ ਕੀ ਹੋਇਆ, ਸਭ ਪ੍ਰਾਈਮ ਵਾਲਿਆਂ ਨੇ ਮੋਰਗੇਜ ਡਿਫਾਲਟ ਕਰਨਾ ਸ਼ੁਰੂ ਕਰਤਾ। ਮੈਂ ਇਹ ਯੂਐਸ ਦੀ ਅੱਜ ਆਪਾਂ ਗੱਲ ਕਰ ਰਹੇ ਹਾਂ। ਨਤੀਜਾ ਜਦੋਂ ਉਹ ਛੱਡ ਗਏ ਡਿਫਾਲਟ ਕਰਤੇ, ਤੇ ਨਤੀਜਾ ਕੀ ਹੁੰਦਾ, ਫਿਰ ਘਰਾਂ ਦੀਆਂ ਕੀਮਤਾਂ ਵਧਣ ਲੱਗ, ਆਪਣੀਆਂ ਘਰਾਂ ਦੀ ਜਿਹੜੀ ਸਪਲਾਈ ਸੀ ਉਹ ਵਧਣ ਲੱਗ ਗਈ। ਜਦੋਂ ਸਪਲਾਈ ਵੱਧ ਗਈ ਤਾਂ ਫਿਰ ਇਕਨੋਮਿਕਸ ਦਾ ਰੂਲ ਹੈ ਕਿ ਪ੍ਰਾਈਸ ਘਟਣ ਲੱਗ ਗਈ। ਜਦੋਂ ਘਰਾਂ ਦੀਆਂ ਕੀਮਤਾਂ ਮੋਰਗੇਜ ਤੋਂ ਵੀ ਥੱਲੇ ਆਉਣ ਲੱਗ ਗਈਆਂ, ਤੇ ਪ੍ਰਾਈਮ ਮੋਰਗੇਜ ਵਾਲਿਆਂ ਨੇ ਵੀ ਡਿਫਾਲਟ ਕਰਨਾ ਸ਼ੁਰੂ ਕਰਤਾ। ਇਹ ਜਿਹੜਾ ਆਰਟੀਫਿਸ਼ਲ ਬਬਲ ਕ੍ਰੀਏਟ ਕਰਿਆ ਗਿਆ ਸੀਗਾ, ਉਹ 2008 ਵਿੱਚ ਫਟ ਗਿਆ। ਮੋਰਗੇਜ ਜਿਹੜੀਆਂ ਲੈਂਡਿੰਗ ਕੰਪਨੀਜ਼ ਨੇ ਬੈਂਕਰਪਸੀਆਂ ਕਰਨੀਆਂ ਸ਼ੁਰੂ ਕਰਤੀਆਂ, ਸਪੈਸ਼ਲੀ ਜਿਹੜੀਆਂ ਸਬ ਪ੍ਰਾਈਮ ਮੋਰਗੇਜ ਜਿਹੜਾ ਸੀਗਾ ਉਹ ਫਾਈਨੈਂਸ਼ੀਅਲ ਕ੍ਰਾਈਸਿਸ ਬਣ ਗਿਆ। ਉਹਦਾ ਆਪਾਂ ਸਾਰਿਆਂ ਨੇ ਦੇਖਿਆ, ਲੌਂਗ ਟਰਮ ਹੈ, 2008 ਦੀ ਗੱਲ ਹੈ ਸਾਰੀ ਇਹ। ਤੇ ਨਤੀਜਾ ਸੀਡੀਓ ਸਾਰੇ ਫੇਲ ਹੋਣੇ ਸ਼ੁਰੂ ਹੋ ਗਏ, ਕਿਉਂਕਿ ਇਹਨਾਂ ਦੀ ਡਿਮਾਂਡ ਖਤਮ ਹੋ ਗਈ ਹੋਣੀ ਸੀ। ਨਤੀਜਾ ਵੈਲਿਊ ਵੀ ਨਾਲ ਖਤਮ ਹੋ ਗਈ। ਹੁਣ ਏ ਆਈ ਜੀ ਦੀ ਆਪਾਂ ਗੱਲ ਕਰਦੇ ਹਾਂ, ਸਭ ਤੋਂ ਵੱਡੀ ਇੰਸ਼ੋਰੈਂਸ ਕੰਪਨੀ ਅਮੈਰੀਕਨ ਇੰਟਰਨੈਸ਼ਨਲ ਗਰੁੱਪ, ਉਹ ਕਹਿੰਦੇ ਸੀ ਮੈਂ ਹੂੰ, ਘਬਰਾਏ ਕਿਉਂ? ਤੇ ਜੋ ਹੋ ਗਿਆ ਆਪਾਂ ਦੇਖੀ ਜਾਏਗੀ। 2008 ਵਿੱਚ ਇਹਨਾਂ ਦੇ ਕੋਲੇ ਗਲੋਬਲੀ 1 ਟ੍ਰਿਲੀਅਨ ਤੋਂ ਵੀ ਵੱਧ ਦੇ ਐਸੈਟ ਸੀਗੇ। ਸਪਤੰਬਰ 18, 2008 ਨੂੰ ਇਹਨਾਂ ਦੇ 100 ਬਿਲੀਅਨ ਡੁੱਬ ਗਏ ਇਸੇ ਚੱਕਰ ਦੇ ਵਿੱਚ। ਕਮਾਲ ਦੀ ਗੱਲ ਇਹ ਦੇਖੋ ਕਿ ਇਹ ਏ ਆਈ ਜੀ ਇੰਸ਼ੋਰੈਂਸ ਕੰਪਨੀ ਵਾਲਿਆਂ ਦੀ, ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਉਹਨਾਂ ਲੁਟੇਰਿਆਂ ਠੱਗਾਂ ਨੂੰ ਵੀ ਇੰਸ਼ੋਰੈਂਸ ਦਿੱਤੀ, ਜਿਹੜੇ ਸੀ ਡੀ ਓਜ਼ ਆਪਣੇ ਨੂੰ ਓਨ ਵੀ ਨਹੀਂ ਸੀ ਕਰਦੇ, ਉਹਨਾਂ ਦੇ ਖਿਲਾਫ ਬੈਟਸ ਲਾਉਂਦੇ, ਉਹਨਾਂ ਨੂੰ ਵੀ ਇੰਸ਼ੋਰੈਂਸ ਦਿੱਤੀ ਇਹਨਾਂ ਨੇ। ਉਹਦਾ ਨਤੀਜਾ ਭੁਗਤਿਆ ਇਹਨਾਂ ਨੇ 32 ਬਿਲੀਅਨ ਉੱਥੇ ਗਵਾ ਬੈਠੇ, ਕਿਉਂਕਿ ਬਹੁਤ ਫੇਕ ਇੰਸ਼ੋਰੈਂਸ ਪਾਲਿਸੀਆਂ ਨੇ ਲੋਕਾਂ ਨੇ ਵੇਚੀਆਂ ਸੀਗੀਆਂ ਏ ਆਈ ਜੀ ਵਾਲਿਆਂ ਨੇ। ਹੁਣ ਤੁਸੀਂ ਕਹੋਗੇ ਵੀ ਇਹ ਏ ਆਈ ਜੀ ਇਹ ਤੁਸੀਂ ਗੱਲਾਂ ਕਿਵੇਂ ਕਹਿ ਰਹੇ ਹੋ, ਇਹਦੇ ਤੁਹਾਨੂੰ ਦੱਸ ਦਿੰਦੇ ਹਾਂ ਵੀ ਕਿਵੇਂ ਅਸੀਂ ਕਹਿ ਰਹੇ ਹਾਂ ਕੀ ਕੀਤਾ ਇਹਨਾਂ ਨੇ। 2020-03 ਦੇ ਵਿੱਚ ਜਿਹੜਾ ਯੂਨਾਈਟਿਡ ਸਟੇਟ ਦੇ ਵਿੱਚ ਹੈਗਾ ਸਿਕਿਉਰਿਟੀ ਐਂਡ ਐਕਸਚੇਂਜ ਕਮਿਸ਼ਨ ਨੇ ਇਹਨਾਂ ਨੂੰ 10 ਮਿਲੀਅਨ ਦਾ ਫਾਈਨ ਕਰਿਆ ਸੀਗਾ ਫਰੋਡ ਦੇ ਵਿੱਚ, ਕਿਉਂਕਿ ਜਿਹੜੀਆਂ ਇਹਨਾਂ ਨੇ ਇਹ ਨਕਲੀ ਪਾਲਿਸੀਆਂ ਵੇਚੀਆਂ ਸੀ ਇਹ ਫਿਰ ਨਹੀਂ ਟਲੇ। 206 ਦੇ ਵਿੱਚ ਇਹਨਾਂ ਨੇ 1.6 ਬਿਲੀਅਨ ਦਾ ਫਰੋਡ ਕਰਿਆ, ਜਦੋਂ ਇਹ ਫੜੇ ਗਏ 800 ਮਿਲੀਅਨ ਦੇ ਕੇ ਇਹਨਾਂ ਨੇ ਮਾਮਲਾ ਰਫਾ ਦਫਾ ਕਰਾ ਲਿਆ। ਇਹ ਤਾਂ ਹੋ ਗਈ ਜੀ ਏ ਆਈ ਜੀ ਦੀ ਗੱਲ। ਉਧਰ ਲੀਮਨ ਬ੍ਰਦਰਸ ਬਹੁਤ ਵੱਡੀ ਕੰਪਨੀ ਸੀਗੀ, ਇੱਕ CDO ਜਿਹਨਾਂ ਨੇ ਗਲੋਬਲੀ ਇਨਵੈਸਟ ਕਰੇ ਸੀਗੇ, ਬੈਂਕਰਪਸੀ ਡਿਕਲੇਅਰ ਕਰਤੀ 15 ਸਤੰਬਰ 2008 ਵਿੱਚ। ਇਹ ਵੀ ਬਹੁਤ ਵੱਡੇ ਫਰੋਡੀਏ ਸੀਗੇ, ਅਕਾਊਂਟਿੰਗ ਟ੍ਰਿਕ ਕਰਕੇ ਇਹਨਾਂ ਲੋਕਾਂ ਨੇ 50-50 ਬਿਲੀਅਨ ਡਾਲਰ ਇੱਧਰ ਉੱਧਰ ਕਰੇ। ਇੱਕ ਹੋਰ ਵੱਡੀ ਕੰਪਨੀ ਫੈਨੀ ਮੇ ਤੇ ਫਰੈਡੀ ਮੇ, ਇਹ ਲੱਗਦਾ ਕਿ ਦੋ ਬੰਦੇ ਨੇ, ਇਹ ਹੈਗੀ ਹੈ ਫੈਡਰਲ ਨੈਸ਼ਨਲ ਮੋਰਗੇਜ ਐਸੋਸੀਏਸ਼ਨ, ਇਹਨਾਂ ਨੇ ਵੀ ਇਹੀ ਕੁਝ ਕਰਿਆ। ਇਹਨਾਂ ਦੇ MBS ਮੋਰਗੇਜ ਬੈਕ ਸਿਕਿਉਰਿਟੀ ਦੇ CDO ਦੇ ਚੱਕਰ ਵਿੱਚ ਬੈਂਕਰਪਸੀ ਡਿਕਲੇਅਰ ਕੀਤੀ। ਇਹ ਦੋ ਵੱਡੀਆਂ ਕੰਪਨੀਆਂ ਨੇ ਕਰਤੀ ਜਦੋਂ ਡਿਕਲੇਅਰ ਬੈਂਕਰਪਸੀ। ਇਹ ਜੋ ਯੂ ਐਸ ਏ ਵਿੱਚ ਹੋਇਆ ਇਹਦੀ ਵਾਰਨਿੰਗ ਸਾਡੇ ਸੀ ਐਮ ਐਚ ਕੈਨੇਡੀਅਨ ਮੋਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਵਾਲਿਆਂ ਨੇ 23 ਮਈ 2030 ਦੀ ਆਪਾਂ ਪਹਿਲਾਂ ਗੱਲ ਕੀਤੀ ਰਿਪੋਰਟ ਵੀ ਦਿੱਤੀ ਸੀਗੀ ਕਿ ਸਾਡਾ ਵੀ ਉਹੀ ਹਾਲ ਹੋਣ ਵਾਲਾ ਕਿਉਂਕਿ ਸਾਡਾ ਮੋਰਗੇਜ ਡੈਟ 2.34 trillion ਹੈ ਇਸ ਵੇਲੇ ਕਿਉਂਕਿ ਘਰਾਂ ਦੀਆਂ ਕੀਮਤਾਂ ਬਹੁਤ ਵੱਧ ਚੁੱਕੀਆਂ ਨੇ। ਇਹ ਇੱਕ ਬਬਲ ਆਲਰੇਡੀ ਬਣ ਚੁੱਕਿਆ। ਤੁਸੀਂ ਇਹ ਸਮਝੋ ਵੀ ਜਿਹੜਾ ਅੱਜ 200-206 ਹੈ ਇਹ ਫਟਣਾ ਕਦੋਂ ਆ 208 ਦੇ ਵਿੱਚ। ਸੋ ਤੁਹਾਡੇ ਕੋਲ 2 ਸਾਲ ਹੈਗੇ ਹਜੇ। ਇਸ ਰਿਪੋਰਟ ਦੇ ਜਾਰੀ ਹੋਣ ਤੋਂ ਬਾਅਦ ਆਫਿਸ ਆਫ ਸੁਪਰੀਡੈਂਟ ਆਫ ਫਾਈਨੈਂਸ਼ੀਅਲ ਇੰਸਟੀਚਿਊਟ ਇਹ ਸਾਡੀ ਹੈਗੀ ਹੈ ਜੀ ਓ ਐਸ ਐਫ ਆਈ ਵੀ ਇਹਨੂੰ ਕਹਿੰਦੇ ਆ। ਇਹ ਵੀ ਇੱਕ ਬਹੁਤ ਵੱਡੀ ਕੰਪਨੀ ਹੈ ਗਵਰਨਮੈਂਟ ਏਜੰਸੀ ਹੈ ਜੀ। ਉਹਦਾ ਵੀ ਬਿਆਨ ਆ ਗਿਆ। ਹੁਣ ਜਦੋਂ ਇਹ ਸੀ ਐਮ ਐਚ ਐਸ ਵਾਲੇ ਭਾਈ ਨੇ ਬਿਆਨ ਦਿੱਤਾ ਤੇ ਫਿਰ ਇਹਨਾਂ ਨੂੰ ਵੀ ਦੇਣਾ ਪੈਣਾ ਸੀ ਵੀ ਤੁਸੀਂ ਦੱਸੋ ਤੁਹਾਡੀ ਕੀ ਰਾਏ ਦੇ ਬਾਰੇ ਵੀ ਜੋ ਭਾਈ ਨੇ ਕਿਹਾ। ਇਹਨਾਂ ਨੇ ਕਿਹਾ ਵੀ ਹਾਂਜੀ ਬਿਲਕੁਲ ਠੀਕ ਹੈ, ਇਸ ਜੇ ਬਿਲਕੁਲ ਠੀਕ ਹੈ ਤਾਂ ਫਿਰ ਤੁਸੀਂ ਕੀ ਕਰ ਰਹੇ ਹੋ। ਇਹਨੇ ਕਿਹਾ ਦੇਖੋ ਜੀ ਅਸੀਂ ਮੋਰਗੇਜ ਸਟ੍ਰੈਸ ਟੈਸਟ ਰੇਟਸ ਨੂੰ ਰਿਵਿਊ ਕਰ ਰਹੇ ਹਾਂ ਕਿ ਇੰਨਾ ਡੈਟ ਇਹ ਤਾਂ ਅਸੀਂ ਸਰਵਾਈਵ ਹੀ ਨਹੀਂ ਕਰਾਂਗੇ, ਸਾਡਾ ਅਸੀਂ ਤਾਂ ਬੈਂਕਰਪਟ ਹੋ ਜਾਵਾਂਗੇ। ਕਿਉਂਕਿ ਓ ਐਸ ਐਫ ਐਫ ਆਈ ਵਾਲੇ ਬੈਂਕਸ ਵਗੈਰਾ ਨੂੰ ਰੈਗੂਲੇਟ ਕਰਨ ਦੀ ਕੋਸ਼ਿਸ਼ ਕਰਦੇ ਆ। ਹੁਣ ਬੈਂਕ ਨੂੰ ਰੈਗੂਲੇਟ ਕਰਨ ਦਾ ਤਾਂ ਇਕੱਠੇ ਹੋ ਕੇ ਬਿੱਲੀ ਦੇ ਗੱਚ ਤੱਲੀ ਪਾਉਣ ਵਾਲੀ ਗੱਲ ਹੈ। ਇਸ ਕਰਕੇ ਕਹਿ ਰਹੇ ਨੇ ਕਿ ਦੇਖੋ ਜੀ ਅਸੀਂ ਤਾਂ ਬੈਂਕ ਨੂੰ ਬੈਂਕ ਤੇ ਸਿਰਫ ਬੈਂਕਸ ਜਿੰਨੀਆਂ ਨੇ ਸਿਰਫ ਨਿਗਾਹ ਹੀ ਰੱਖ ਸਕਦੇ ਹਾਂ ਤੇ ਬੈਂਕਸ ਕਿਵੇਂ ਵੇਰੀਏਬਲ ਰੇਟ ਫਿਕਸਡ ਪੇਮੈਂਟ ਮੋਰਗੇਜ ਨੂੰ ਹੈਂਡਲ ਕਰ ਰਹੀਆਂ। ਆਹ ਦੇਖੋ ਕਿੱਡਾ ਲੰਮਾ ਹੈਗਾ ਇਹ ਵਰਡ ਵੇਰੀਏਬਲ ਰੇਟ ਫਿਕਸਡ ਪੇਮੈਂਟ ਮੋਰਗੇਜ ਨੂੰ ਕਿਵੇਂ ਹੈਂਡਲ ਕਰ ਰਹੀਆਂ। ਹੁਣ ਬੈਂਕਸ ਲੋਕਾਂ ਨੂੰ ਕਹਿ ਰਹੀਆਂ ਕਿ ਦੇਖੋ ਬਾਈਓ ਇੰਟਰਸਟ ਰੇਟ ਵਧਣ ਨਾਲ ਘਬਰਾਓ ਨਾ, ਜੇ ਹੁਣ ਇੰਟਰਸਟ ਰੇਟ ਵੱਧ ਗਿਆ ਫਰੀ ਮਨੀ ਤਾਂ ਹੁਣ ਮਿਲਣੀ ਨਹੀਂ, ਉਹਦਾ ਜਿਹੜੀ ਮਾਂ ਦੇਈ ਨਾ ਟੁੱਕ ਦਿੰਦੀ ਉਹ ਤਾਂ ਮਰ ਗਈ। ਹੁਣ ਇੰਟਰਸਟ ਰੇਟ ਵੱਧ ਗਿਆ ਇਹ ਰਿਐਲਿਟੀ ਹੈ ਨਾ, ਪਰ ਅਸੀਂ ਤੁਹਾਡੇ ਨਾਲ ਇਹ ਗੱਲ ਕਰ ਰਹੇ ਕਿ ਤੁਹਾਡੀ ਪੇਮੈਂਟ ਨਹੀਂ ਵਧੂਗੀ ਉਨੀ ਰਹੂਗੀ। ਆਪਾਂ ਫਿਰ ਖੁਸ਼ ਹੋ ਜਾਂਦੇ, ਅੱਛਾ ਸਾਡੀ ਪੇਮੈਂਟ ਉਨੀ ਰਹੂਗੀ। ਅੱਛਾ ਹੁਣ ਜਦੋਂ ਤੁਸੀਂ ਇਹਨਾਂ ਨੂੰ ਸਵਾਲ ਪੁੱਛਦੇ ਵੀ ਦੇਖੋ ਦੱਸੋ ਤਾਂ ਅਸੀਂ ਸਾਨੂੰ ਇਹ ਕਿਵੇਂ ਪੋਸੀਬਲ ਹੈ, ਬੈਂਕ ਵਾਲਿਓ ਤੁਹਾਡੇ ਚਾਨਣਾ ਦਾ ਪਾਓ, ਉਹ ਕਹਿੰਦੇ ਜੀ ਵੈਰੀ ਸਿੰਪਲ, ਤੁਹਾਡੀ ਮੰਥਲੀ ਜਿਹੜੀ ਕਿਸ਼ਤ ਹੈ ਸਿਰਫ ਡੈਟ ਨੂੰ ਸਰਵ ਕਰੇਗੀ ਪ੍ਰਿੰਸੀਪਲ ਨੂੰ ਨਹੀਂ। ਇਹਦਾ ਮਤਲਬ ਕੀ ਹੈ? ਫਿਰ ਵੀ ਬਹੁਤੇ ਲੋਕਾਂ ਦੀ ਕਿਸ਼ਤ ਇੰਟਰਸਟ ਨੂੰ ਵੀ ਕਵਰ ਨਹੀਂ ਕਰਦੀ, ਉਹ ਕੀ ਕਰਨਗੇ? ਉਹ ਤਾਂ ਫਿਰ ਉਹੀ ਹੋ ਗਿਆ ਜੀ ਭਰੀ ਜਾਓ ਕਿਸ਼ਤਾਂ, ਘਰ ਵਾਲਾ ਘਰ ਤਾਂ ਬੈਂਕ ਵਾਲਿਆਂ ਦਾ ਹੀ ਰਹੂਗਾ ਹਮੇਸ਼ਾ ਵਾਸਤੇ। ਹੁਣ ਜਿਹੜੀ ਅਮੋਰਟੀਜੇਸ਼ਨ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਬੈਂਕ ਦੀ ਹੁੰਦੀ ਹੈ, ਉਹਦੀ ਪੰਜਾਬੀ ਦਾ ਤਾਂ ਮੈਨੂੰ ਨਹੀਂ ਪਤਾ ਕੀ ਹੈ, ਉਹ 35 ਸਾਲ ਦੀ ਹੁੰਦੀ ਸੀਗੀ ਜਾਂ ਪਹਿਲਾਂ 25 ਦੀ 35 ਸਾਲ ਦੀ, ਹੁਣ ਇਹ 90 ਸਾਲ ਦੀ ਕਰ ਰਹੇ ਹੈ। 90 ਸਾਲ ਬਾਅਦ ਤੁਹਾਡਾ ਘਰ ਫਰੀ ਹੋਊਗਾ ਜੇ ਤੁਸੀਂ ਜੇ ਇੰਟਰਸਟ ਨੂੰ ਤੁਸੀਂ ਪੇ ਕਰ ਰਹੇ ਹਾਂ, ਪ੍ਰਿੰਸੀਪਲ ਜਾਂਦਾ ਹੀ ਨਹੀਂ, ਫਿਰ ਤਾਂ 90 ਸਾਲ ਦੇ ਵਿੱਚ ਵੀ ਫਰੀ ਨਹੀਂ ਹੋਣਾ ਨਾ। ਹੁਣ ਉਹ ਐਸ ਐਸ ਆਈ ਵਾਲੇ ਕਹਿ ਰਹੇ ਨੇ ਕਿ ਜੇ ਕੱਲ ਨੂੰ ਪਟਾਕਾ ਪੈ ਗਿਆ, ਜਿਹਦੀ ਕਿ ਪੋਸੀਬਿਲਿਟੀ ਹੈ ਜੋ ਯੂਨਾਈਟਿਡ ਸਟੇਟ ਦੇ ਵਿੱਚ ਪਿਆ, ਉਹਨਾਂ ਹਾਲਾਤਾਂ ਵਿੱਚ ਕੀ ਬੈਂਕ ਕੋਲ ਇਨਫ ਲਿਕੁਇਡਿਟੀ ਮੀਨਸ ਕੈਸ਼ ਹੈਗਾ? ਇਹ ਉਹਨਾਂ ਨੂੰ ਲੋਕਾਂ ਦਾ ਕੋਈ ਮਤਲਬ, ਉਹਨਾਂ ਨੂੰ ਬੈਂਕਾਂ ਦੀ ਫਿਕਰ ਪਈ ਹੈ। ਕਮਰਸ਼ੀਅਲ ਰੀਅਲ ਸਟੇਟ ਵਿੱਚ ਖਤਰੇ ਦਾ ਘੁੱਗੂ ਵੱਜਣ ਲੱਗ ਸ਼ੁਰੂ ਹੋ ਗਿਆ, ਇਹ ਤਾਂ ਆਪਾਂ ਨੂੰ ਵੀ ਪਤਾ ਹੈ। ਇਸ ਕਰਕੇ ਬੈਂਕ ਵੀ ਆਪਣਾ ਹੱਥ ਖਿੱਚ ਰਹੇ ਨੇ। ਇਹ ਓ ਐਫ ਐਸ ਆਈ ਦੇ ਸੁਪਰਡੈਂਟੈਂਟ ਜਿਹਦਾ ਨਾਂ ਹੈਗਾ ਜੀ ਪੀਟਰ ਓਲੈਜ ਨੇ ਕਿਹਾ ਕਿ ਅਸੀਂ ਇਸ ਵੇਲੇ ਸਾਰੇ ਲੈਂਡਿੰਗ ਸੈਕਟਰ ਨੂੰ ਵਾਚ ਕਰ ਰਹੇ ਹਾਂ ਕੈਨੇਡਾ ਵਾਈਜ਼, ਕਿ ਸਾਰਾ ਕੁਝ ਕਿਤੇ ਸਾਡੇ ਕੰਟਰੋਲ ਤੋਂ ਬਾਹਰ ਨਾ ਹੋ ਜਾਏ। ਮੈਂ ਭਾਈ ਤੁਹਾਡੇ ਕੰਟਰੋਲ ਤੋਂ ਬਾਹਰ ਤਾਂ ਹੋਇਆ ਪਿਆ, ਬੈਂਕ ਤੁਹਾਡੀ ਸੁਣਦੇ ਆ। ਇਸ ਕਰਕੇ ਬੈਂਕ ਵੀ ਕਰਜ਼ਾ ਦੇਣਾ ਟਾਈਟ ਕਰ ਰਹੀਆਂ ਨੇ। ਉਹਨੇ ਕਿਹਾ ਕਿ ਪਿਛਲੇ 10 ਸਾਲਾਂ ਤੋਂ ਕਈ ਨਵੇਂ ਅਨਰੈਗੂਲੇਟਡ ਪ੍ਰਾਈਵੇਟ ਲੈਂਡਰ ਰੀਅਲ ਸਟੇਟ ਮਾਰਕੀਟ ਵਿੱਚ ਦਾਖਲ ਹੋ ਚੁੱਕੇ ਆ ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ ਵੀ ਹੋ ਚੁੱਕੇ ਨੇ। ਹੁਣ ਇਹ ਕੌਣ ਨੇ ਜੀ ਨਵੇਂ ਪ੍ਰਾਈਵੇਟ ਲੈਂਡਰ ਜਿਹੜੇ ਕਿ ਰੀਅਲ ਸਟੇਟ ਨੂੰ ਆਮ ਲੋਕਾਂ ਤੋਂ ਖੋਹ ਕੇ, ਆਈ ਡੋਂਟ ਨੋ ਵਟ ਵਰਡ ਆਈ ਕੈਨ ਯੂਜ਼ ਫੋਰ ਦੈਟ, ਤੇ ਉਹ ਕਿਹੜੇ ਨੇ? ਉਹ ਕਹਿੰਦਾ ਜੀ ਜਿਵੇਂ ਹੈਜ ਫੰਡ, ਪੈਨਸ਼ਨ ਫੰਡ, ਕ੍ਰਿਪਟੋ ਕਰੰਸੀ ਜਿਹਨੂੰ ਆਪਾਂ ਡਿਜੀਟਲ ਕਰੰਸੀ ਵੀ ਕਿਹਾ ਜਾਂਦਾ ਹੈ, ਆਰਟੀਫਿਸ਼ਲ ਇੰਟੈਲੀਜੈਂਸ, ਕਲਾਈਮੇਟ ਚੇਂਜ, ਕਲਾਊਡ ਕੰਪਿਊਟਿੰਗ, ਇਹ ਨਵੇਂ ਨਵੇਂ ਪੂਛਡੇਲ ਆ ਜਿਹੜੇ ਕਿ ਕਿਸੇ ਦੇ ਬੱਸ ਦੇ ਵਿੱਚ ਨਹੀਂ, ਇਹ ਸਾਡੀ ਇਕੋਨਮੀ ਵਿੱਚ ਦਾਖਲ ਹੋ ਚੁੱਕੇ ਨੇ। ਉਹਨੇ ਕਿਹਾ ਕਿ ਇਹ ਵੀ ਕਿਹਾ ਕਿ ਟੋਟਲ ਹਾਊਸ ਹੋਲਡ ਡੈਟ ਇੱਕ ਫੈਮਿਲੀ ਦੇ ਟੋਟਲ ਕਰਜ਼ੇ ਦਾ ਸਿਰਫ ਮੋਰਗੇਜ ਅਲੋਨ ਜਿਹੜਾ ਕਿ 35% ਜਾਂ 25% ਤੋਂ ਵੱਧ ਨਹੀਂ ਹੋਣਾ ਚਾਹੀਦਾ, ਇਹ 75% ਵੱਲ ਨੂੰ ਵਧਣ ਜਾ ਰਿਹਾ। ਇਸ ਵੇਲੇ ਜਿਵੇਂ ਜਿਵੇਂ ਘਰਾਂ ਦੀਆਂ ਕੀਮਤਾਂ ਵੱਧ ਰਹੀਆਂ ਤੇ ਕਰਜ਼ਾ ਵੀ ਵਧੂਗਾ, ਪਰ ਸਾਡੀ ਜਿਹੜੀ ਉਹ ਤਨਖਾਹ ਨਹੀਂ ਵਧੇਗੀ, ਇਹ ਵੱਧ ਰਹੀ। ਹਾਂਜੀ
ਜੀ ਸਰ ਸਾਹਿਬ, ਜਿਹੜੀ ਤੁਸੀਂ ਅਮੋਰਟਾਈਜੇਸ਼ਨ ਦੀ ਗੱਲ ਕੀਤੀ ਸੀ ਜੀ, ਅਮੋਰਟਾਈਜੇਸ਼ਨ ਦੀ ਇਹਨੂੰ ਕਰਜ਼ਾ ਮੁਕਤੀ ਕਹਿ ਦਿੰਦੇ ਆ ਕਿ ਤੁਹਾਡਾ ਲੌਂਗ ਟਰਮ ਕਰ ਦਿੰਦੇ ਆ ਕਰਜ਼ਾ ਦੀ, ਹਨਾ ਉਹ ਲੈਂਥ ਵਧਾ ਦਿੰਦੇ ਆ, ਜਿਹਦੇ ਵਿੱਚ ਇਹ ਆ ਵੀ ਪਹਿਲਾਂ ਤੁਹਾਡੇ ਤੋਂ ਵਿਆਜ ਹੀ ਤਾਰੀ ਜਾਣਗੇ, ਹਨਾ ਵਿਆਜ ਦੇ ਨਾਂ ਤੇ ਪੈਸੇ ਲਈ ਜਾਂਦੇ ਕਿ ਤੁਹਾਡਾ ਪ੍ਰਿੰਸੀਪਲ ਤਾਂ ਅਜੇ ਖੜਾ ਹੈ ਕਿਉਂਕਿ ਤੁਸੀਂ ਪੇਮੈਂਟਾਂ ਨਹੀਂ ਕਰ ਸਕੇ, ਤਾਂ ਜਿਹੜੀ ਅਕਿਊਮੂਲੇਟਡ ਹੋ ਕੇ ਤੁਹਾਡੇ ਤੇ ਹਨਾ ਚੀਜ਼ ਪੈਂਦੀ ਜਾਂਦੀ ਹੈ। ਤੇ ਹੁਣੇ ਮੈਨੂੰ ਇੱਕ ਇਹ ਵੀ ਮੈਸੇਜ ਆਇਆ ਕਹਿੰਦੇ ਉਹਦੇ ਵਿੱਚ ਵੀ ਲਿਮਿਟ ਲਾ ਦਿੰਦੇ ਆ, ਕਈ ਵਾਰ ਕਿਸੇ ਨੂੰ 35 ਸਾਲ ਕਹਿਤਾ ਕਿ ਐ ਨੀ ਹੈ ਕਿ ਤੁਹਾਨੂੰ ਇਸ ਤੋਂ ਲੰਬੀ ਕਰਕੇ ਦੇਣ, ਤੇ ਮਤਲਬ ਕਈ ਤਰ੍ਹਾਂ ਦੇ ਇਹਦੇ ਵਿੱਚ ਹੋਰ ਵੀ ਘੁੰਮਣ ਘੇੜੀਆਂ ਹੈਗੀਆਂ ਨੇ। ਜਿਹੜਾ ਬੰਦਾ ਫਸ ਗਿਆ ਇਸ ਕੰਮ ਚ, ਤੇ ਜਿਸ ਤਰ੍ਹਾਂ ਦਾ ਤੁਸੀਂ ਸਟਰਕਚਰ ਪਿੱਛੇ ਬਿਆਨ ਕਰ ਰਹੇ ਹੋ, ਏਡੇ ਏਡੇ ਜਿਹਨਾਂ ਨੇ ਕਪੜੇ ਕੀਤੇ ਆ ਉਹ ਬਚ ਕੇ ਵੀ ਆਰਾਮ ਨਾਲ ਨਿਕਲ ਜਾਂਦੇ ਆ, ਐਂਡ ਦੇ ਆਰ ਅਗੇਨ ਐਕਟਿਵ ਇਨ ਦਾ ਮਾਰਕੀਟ, ਅਮੋਰਟਾਈਜੇਸ਼ਨ ਵੀ ਕਰ ਦਿੰਦੇ ਆ, ਤੇ ਕੀ ਮਤਲਬ ਕੋਈ ਵੀ ਚੈੱਕ ਐਂਡ ਬੈਲੈਂਸ ਨਾਲ ਦੀ ਚੀਜ਼ ਕਿਉਂ ਨਹੀਂ ਬਣ ਸਕੀ, ਇਹ ਵਾਰ ਵਾਰ ਸਾਈਕਲ ਵੀ ਦੁਹਰਾਇਆ ਜਾ ਰਿਹਾ।
ਵੈਲਕਮ ਟੂ ਨਿਊ ਲੇਬਲ, ਆਪਾਂ ਜਦੋਂ ਵਾਰ ਵਾਰ ਇਹ ਗੱਲ ਕਰਦੇ ਹਾਂ। ਹੁਣ ਜਦੋਂ ਦੇਖੋ, ਜਦੋਂ ਦੋ ਵੱਡੀਆਂ ਕੰਪਨੀਆਂ ਯੂਨਾਈਟਿਡ ਸਟੇਟ ਦੇ ਵਿੱਚ ਫਰੈਡੀ ਮੇ ਤੇ ਸੈਨੀ ਮੇ ਤੇ ਲੀਵਨ ਬ੍ਰਦਰ, ਇਹ ਫੇਲ ਹੋ ਗਈਆਂ, ਇਹ ਹੁਣ ਰੌਲਾ ਪੈਣਾ ਸ਼ੁਰੂ ਹੋ ਗਿਆ ਯੂਨਾਈਟਿਡ ਸਟੇਟ ਵਿੱਚ। ਇਹ 28 ਅਕਤੂਬਰ ਨੂੰ ਪਟਾਕਾ ਪਿਆ, ਸਟਾਕ ਮਾਰਕੀਟ ਕਰੈਸ਼ ਹੋਈ ਜਦੋਂ, ਤੇ ਉਦੋਂ ਉਹ ਇਲੈਕਸ਼ਨ ਈਅਰ ਸੀਗਾ, ਨਵੰਬਰ ਚ ਇਲੈਕਸ਼ਨ ਹੋਣੀ ਸੀਗੀ। ਦੋਨਾਂ ਪਾਰਟੀਆਂ ਨੇ, ਡੈਮੋਕ੍ਰੈਟਿਕ ਨੇ ਓਬਾਮਾ ਤੇ ਰਿਪਬਲਿਕ ਨੇ ਜੌਨ ਮਕੇਨ ਨੂੰ ਆਪਣਾ ਕੈਂਡੀਡੇਟ ਚੁਣਿਆ ਸੀ ਪ੍ਰੈਜੀਡੈਂਟ ਦੇ ਵਾਸਤੇ। ਇਹਨਾਂ ਸਾਰੀਆਂ ਕੰਪਨੀਆਂ ਨੇ ਇੱਕ ਡਰਾਮਾ ਰਚਿਆ ਕਿ ਲੁੱਕ, ਇਹਨਾਂ ਨੂੰ ਕਿਹਾ ਕਿ ਲੁੱਕ ਇਹ ਦੋ ਫੇਲ ਹੋ ਗਈਆਂ, ਵੱਡੀਆਂ ਵੱਡੀਆਂ ਹੋ ਗਈਆਂ। ਅਸੀਂ ਇੱਕ ਇਹ ਗੱਲ ਤੁਹਾਡੇ ਨਾਲ ਕਰਨੀ ਚਾਹੁੰਦੇ ਹਾਂ ਕਿ ਇੱਕ ਤੁਸੀਂ ਇਹੋ ਜਿਹਾ ਸਲੋਗਨ ਬਣਾਓ ਕਿ ਹੋਰ ਕੰਪਨੀਆਂ ਵੱਡੀਆਂ ਫੇਲ ਨਾ ਹੋਣ। ਉਹਨਾਂ ਨੇ ਇਹ ਕਿਹਾ ਕਿ ਲਿਖੋ, ਤੁਸੀਂ ਕਹੋ ਮੀਡੀਆ ਦੇ ਵਿੱਚ, ਉਹ CNN ਦੀਆਂ ਸਾਰੀਆਂ ਰਿਪੋਰਟਾਂ ਪਈਆਂ, ਉਹ ਕਹਿੰਦੇ ਵੀ ਦੇ ਆਰ ਟੂ ਬਿਗ ਟੂ ਫੇਲ। ਜੇ ਇਹ ਫੇਲ ਹੁੰਦੇ, ਇਹਦਾ ਜਿਹੜਾ ਡਾਇਬੋਲਿਕ ਕਾਨਸੀਕੁਐਂਸ ਹੋਣਗੇ ਕਿ ਤੁਸੀਂ ਬਰਦਾਸ਼ਤ ਨਹੀਂ ਕਰ ਸਕਦੇ, ਸੋ ਇਹਨਾਂ ਨੂੰ ਬਚਾਓ। ਸੋ ਇਹਨਾਂ ਜਿੰਨੇ ਵੱਡੇ ਵੱਡੇ ਠੱਗ ਸੀਗੇ, ਵੱਡੀਆਂ ਵੱਡੀਆਂ ਕਾਰਪੋਰੇਸ਼ਨ ਬੈਂਕਾਂ ਨੇ, ਇਹਨਾਂ ਨੇ ਰਾਇ ਕਰਕੇ ਆਪਣਾ ਇੱਕ CEO ਚੁਣ ਲਿਆ ਇੱਕ ਕੰਪਨੀ ਦਾ, ਉਹ ਵਾਈਟ ਹਾਊਸ ਭੇਜਤਾ, ਮਤਲਬ ਵਾਸ਼ਿੰਗਟਨ ਵਾਈਟ ਹਾਊਸ ਤਾਂ ਬੁਸ਼ ਬੈਠਾ ਸੀ ਉਦੋਂ, ਤੇ ਉਹ ਜਦੋਂ ਭੇਜਿਆ ਉੱਥੇ, ਉਹਨਾਂ ਨੇ ਦੋਨਾਂ ਨੇ ਉਸ ਬੰਦੇ ਨੇ ਆ ਕੇ ਓਬਾਮਾ ਨੂੰ ਤੇ ਮਕੇਨ ਨੂੰ ਸੱਦ ਲਿਆ, ਕਹਿੰਦੇ ਬਾਈ ਉਹ ਗੱਲ ਸੁਣੋ, ਇਕਾਨਮੀ ਦਾ ਬੁਰਾ ਹਾਲ ਆ, ਸਾਨੂੰ $850 billion ਟੈਕਸ ਪੇਅਰ ਦੀ ਮਨੀ ਚਾਹੀਦੀ ਹੈ ਇਸ ਵੇਲੇ, ਸਾਡਾ ਨੁਕਸਾਨ ਹੋ ਰਿਹਾ ਤੇ ਤੁਸੀਂ ਸਾਨੂੰ ਦਿਓ। ਹੁਣ ਮਕੇਨ ਤਾਂ ਬੇਚਾਰਾ ਫੌਜੀ ਜਿਹਾ ਸੀਗਾ, ਉਹਨੂੰ ਤਾਂ ਕੋਈ ਪਤਾ ਨੀ, ਉਹ ਨਾਲੇ ਉਹਨੂੰ ਤਾਂ ਉਹਨੇ ਇਗਨੋਰ ਕੀਤਾ ਵੀ ਓਬਾਮੇ ਨੂੰ ਕਹਿੰਦੇ ਵੀ ਤੇਰੇ ਨਾਲ ਅਸੀਂ ਗੱਲ ਕਰਦੇ, ਉਹ ਕਹਿੰਦਾ ਮੇਰੇ ਨਾਲ ਕਿਉਂ, ਇਹਦੇ ਨਾਲ ਵੀ ਕਹੋ। ਉਹ ਕਹਿੰਦੇ ਤੈਂ ਜਿੱਤਣਾ, ਸਾਨੂੰ ਪਤਾ ਅਸੀਂ ਤੁਹਾਨੂੰ ਜਿਤਾ ਰਹੇ ਹਾਂ, ਸਾਨੂੰ ਪਤਾ ਤੂੰ ਜਿੱਤਣਾ, ਪਰ ਗੱਲ ਸੁਣ, ਇਹ $850 billion ਸਾਨੂੰ ਸੈਂਕਸ਼ਨ ਕਰਨਾ ਚਾਹੀਦਾ, ਤੁਹਾਡੀ ਪਰਮਿਸ਼ਨ ਚਾਹੀਦੀ ਹੈ, ਹਾਲਾਂਕਿ ਤੁਹਾਡੇ ਸਾਈਨ ਨਹੀਂ ਚਾਹੀਦੇ, ਤੁਸੀਂ ਕੱਲ ਨੂੰ ਇਹਨਾਂ ਦੇ ਮੂੰਹ ਖੋਲਦੇ ਹੋ ਵੀ ਅਸੀਂ ਇਹ ਕਰਤਾ। ਉਹ ਕਹਿੰਦਾ ਵੀ ਜਾ ਕੇ ਤੁਸੀਂ ਬੁਸ਼ ਨੂੰ ਪੁੱਛੋ, ਉਹ ਕਹਿੰਦਾ ਬੁਸ਼ ਨਾਲ ਸਾਡੀ ਗੱਲ ਹੋ ਗਈ ਹੈ, ਉਹ ਤਾਂ ਮੰਨ ਗਿਆ, ਉਹ ਤਾਂ ਨਿਕਲ ਜਾਂਦਾ January 2020 ਨੂੰ, ਤੂੰ ਆਉਣਾ ਅੱਗੇ। ਹੁਣ ਓਬਾਮਾ ਜਿਹੜਾ ਕੋਈ ਆਮ ਬੰਦਾ ਤਾਂ ਨਹੀਂ ਸੀ, ਓਬਾਮਾ ਵਾਜੇ ਹਾਰਵਰਡ ਲਾਅ ਪ੍ਰੋਫੈਸਰ ਸੀਗਾ, ਫਿਰ ਸੈਨੇਟਰ ਰਿਹਾ। ਓਬਾਮਾ ਕਹਿੰਦਾ ਆਸਕ ਯੂ ਵਨ ਕੁਐਸਚਨ, ਉਹ ਕਹਿੰਦਾ ਓਕੇ ਕਰ, ਕਹਿੰਦਾ ਜੇ ਅਸੀਂ ਨਾ ਦੇਈਏ ਤੁਹਾਨੂੰ $850 billion ਟੈਕਸ ਪੇਅਰ ਦੀ ਮਨੀ, ਤਾਂ ਫਿਰ ਉਹ ਕਹਿੰਦਾ ਅੱਛਾ ਦੇਖਣਾ ਜਲਵਾ, ਕਹਿੰਦਾ ਕੱਲ ਨੂੰ ਸਾਰੀਆਂ ਬੈਂਕਾਂ ਬੰਦ, ਕੋਈ ਟ੍ਰਾਂਜੈਕਸ਼ਨ ਨਹੀਂ ਹੋਵੇ, ਕਿਸੇ ਦਾ ਚੈੱਕ ਐਸੀਆਂ ਦਾ ਮਨਜ਼ੂਰ ਹੈ? ਉਹ ਕਹਿੰਦਾ ਜੀ ਨਹੀਂ ਨਹੀਂ, ਉਹਨੂੰ ਗੋਡੀਆਂ ਉਹਦੇ ਪੈ ਜਾ ਜੀ ਪੈਰੇ, ਕਹਿੰਦਾ ਨਹੀਂ ਨਹੀਂ, $850 billion ਕੀ, ਤੁਸੀਂ $1 trillion ਸਾਡੇ ਕੋਲੋਂ ਲੈ ਲਓ। ਇਹਨਾਂ ਨੇ ਚੱਕ ਕੇ ਦਿੱਤਾ ਉਹ ਪੈਸਾ, ਔਰ ਇਹਨਾਂ ਲੋਕਾਂ ਨੂੰ ਪੈਸਾ ਚਾਹੀਦਾ ਨਹੀਂ ਸੀ, ਤੇ ਉਹ ਚੱਕ ਕੇ ਇਹਨਾਂ ਨੇ ਇਨਵੈਸਟ ਕੀਤਾ, ਕਿਉਂਕਿ ਫ੍ਰੀ ਮਨੀ ਸੀ ਸਾਰੀ, 0.00 ਇੰਟਰਸਟ ਦੇ ਉੱਤੇ ਲੈ ਕੇ, ਤੇ ਬਾਅਦ ਚ ਉਹ 2011 ਦੇ ਵਿੱਚ, 3 ਸਾਲਾਂ ਦੇ ਵਿੱਚ ਇਹਨਾਂ ਨੇ ਉਸੇ ਪੈਸੇ ਨੂੰ ਇਨਵੈਸਟ ਕਰਕੇ $4.5 billion ਪ੍ਰੋਫਿਟ ਕਮਾਇਆ। ਦੈਟਸ ਹਾਊ ਦਾ ਸਿਸਟਮ ਵਰਕਸ। ਹਾਂਜੀ
ਬਿਲਕੁਲ ਸਰ ਸਾਹਿਬ, ਜਿਹੜੀ ਆ ਤੁਸੀਂ ਗੱਲ ਕਹੀ ਹੈ ਨਾ ਕਿ ਦੇਸ਼ ਨੂੰ ਖਤਰਾ ਖੜਾ ਕਰ ਲੈਂਦੇ ਆ ਜੇ ਆਪਾਂ ਕੰਪਨੀਆਂ ਦੀ, ਵੱਡੀਆਂ ਕੰਪਨੀਆਂ ਦੀ ਗੱਲ ਕਰਦੇ ਨੇ, ਉਹਨਾਂ ਖਿਲਾਫ਼ ਨਿਊਜ਼ ਨਹੀਂ ਆਉਂਦੀ। ਸੇਮ ਇਹ ਇੰਡੀਆ ਦੇ ਵਿੱਚ ਹੋ ਕੇ ਹਟਿਆ ਜਦੋਂ ਅਦਾਨੀ ਦੀਆਂ ਕੰਪਨੀਆਂ ਦੇ ਰੌਲੇ ਪਏ, ਫੇਕ ਡੀਲਿੰਗ ਦੇ ਮਾਮਲੇ ਨਿਕਲੇ, ਹਿੰਡਨਬਰਗ ਰਿਪੋਰਟ ਆਈ, फट मौके की सरकार ने कहता कि देश से हमला, हालांकि जिसे प्राइवेट कंपनी के कारोबार के तरीकों के उत्ते क्वेश्चन होया सी, उहदे नाल भारत का कोई लेना देना नहीं सी, भारत एज अ भारत का सिस्टम सरकारी, पर उन्हों भारत से हमला कहता, मतलब कि इकोनमी इन्नी ज्यादा प्राइवेटाइज हो चुकी है या इनिया वड्डिया कारपोरेशन के हुण धक्के चढ़ चुकी है कि ताही हर देश करजाई हो जाता कारपोरेशन अमीर होंदिया जा रही ने। सो आप जिहड़े कंट्रिया नूं देख रहे हैं, मैं बहुत देर तो यह मेरी अपनी फीलिंग बनती सी कि देयर आर नो लोंगर सॉवरन कंट्रीज एग्जिस्टिंग ऑन द फेस ऑफ द अर्थ, इस धरती उत्ते कोई प्रभुसत्ता संपूर्ण देश नहीं बचे, क्योंकि देश तो करजा ही ने, कंपनियां ने जिहड़ियां प्रॉफिट च जा रही ने, ते जिहदे हथ ताकत है, जिहदे हथ पैसा है, ते जिहड़ा पैसे नाल किसी की बांह मरोड़ सकदा है। शायद मैनू हुण इह लगदा हुंदा कि कहण नूं कैनेडा, भारत, जापान, तुसीं जिहनां दे करजे देखो ते ट्रिलियनज ऑफ डॉलर के करजे ही ने, ते इनडायरैक्टली कंपनियां ही रन कर रही ने, मतलब कि देश तां अंदरों खाते मतलब खोखले हो चुके हैं। जिहड़ा कि ढांचे की असीं गल करिए, कोई जिहड़ा टैक्सपेयर का पैसा वह तो एक सिंगल स्ट्रोक ऑफ द पेन कहते भी एक ट्रिलियन डॉलर इधर करता चाहे उधर करता, जदों भी कंपनियां नूं खतरा होया किसी ने यह नहीं कहा कि तुहाडे काम करन दा तरीका नलायकी वाला, तुसीं नाकाबलियत करके फेल होए हो, फटाफट जनता दे धन नाल उहनां नूं बचा लिया जांदा, जदों मुनाफे हुंदे आ ते उहनां दे प्राइवेट ही हुंदे, हमेशा ही हुंदे आ।
हां जी, इनडायरैक्टली नहीं, डायरैक्टली इह कारपोरेशन कंट्रोल कर रही दे इलैक्ट दीज पीपल, इहनां इह अपने बंदे खड़े कर रहे ने विच। हुण जिहड़ा इक जिहड़ा हुण ईवी मशीन दा चक्कर चलिया, इलैक्ट्रॉनिक वोटिंग मशीन, ਇਹ ਜਦੋਂ ਤੁਸੀਂ ਇਹਨਾਂ ਬਾਰੇ ਤੁਸੀਂ ਪੜ੍ਹੋ ਤੁਹਾਨੂੰ ਪਤਾ ਲੱਗਦਾ ਕਿ ਦੇ ਆਰ ਡਿਜ਼ਾਈਨ ਟੂ ਮੈਨੀਪੂਲੇਟ ਇਲੈਕਸ਼ਨ। ਉਹ ਕਹਿੰਦੇ ਵੀ ਚਲੋ ਇਫ ਦੇ ਡਿਜ਼ਾਈਨ ਟੂ ਮੈਨੀਪੂਲੇਟ ਇਲੈਕਸ਼ਨ ਫਾਈਨ, ਸਾਨੂੰ ਇਹ ਵੀ ਪਤਾ, ਅਸੀਂ ਇਹ ਵੀ ਨਹੀਂ ਚਾਹੁੰਦੇ ਕਿ ਲੋਕਾਂ ਨੂੰ ਪਤਾ ਲੱਗ ਜਾਏ ਕਿ ਯਾਰ ਵੋਟ ਪਾਉਣ ਦਾ ਕੀ ਫਾਇਦਾ, ਵੋਟ ਤਾਂ ਈਵੀ ਮਸ਼ੀਨ ਨੇ ਪਾਉਣੀ। ਉਹ ਕਹਿੰਦੇ ਨਹੀਂ, ਉਹ ਕਹਿੰਦੇ ਜੇ ਇਹ ਵੀ ਫੇਲ ਹੁੰਦਾ ਆ, ਇਹ ਛੱਡੋ ਭਰੀ, ਅਸੀਂ ਪੇਪਰ ਵਾਲਟ ਤੇ ਆ ਜਾਂਦੇ ਗਾਂਹ ਨੂੰ ਵੋਟਾਂ ਪਾਉਣ ਵਾਸਤੇ, ਫੇਰ ਵੀ ਇਹ ਜਿਹੜੀ ਕਾਰਪੋਰੇਸ਼ਨ ਆ, ਜਿਹੜੇ ਬੰਦੇ ਨੇ ਪਿੱਛੇ, ਇਹ ਆਪਣੇ ਬੰਦੇ ਖੜੇ ਕਰਨਗੇ ਇਲੈਕਸ਼ਨਾਂ ਵਾਸਤੇ। ਉਹ ਫਿਰ ਜਾ ਕੇ ਇਹਨਾਂ ਦੇ, ਹੁਣ ਦੇਖੋ ਜੌਨ ਕ੍ਰੈਚਰ ਤੇ ਹਾਰਪਰ ਇਹ ਕੀ ਕਰ ਰਹੇ ਨੇ, ਦੋਨੋਂ ਇੱਕੋ ਹੀ ਲਾ ਫਰਮ ਦੇ ਵਿੱਚ ਕੰਮ ਕਰ ਰਹੇ ਨੇ, ਕਿਉਂਕਿ ਇਹਨਾਂ ਨੇ ਉਹਨਾਂ ਦੇ ਕੰਮ ਕਰੇ, ਉਹਨਾਂ ਨੇ ਬੈਨੀਫਿਟ ਦਿੱਤੇ, ਉਹ ਨਾਲ ਦੇ ਰਿਵਾਰਡਿੰਗ ਦੇ। ਕਲਿੰਟਨ, ਡਬਲਯੂ ਬੁਸ਼, ਇਹ ਤਿੰਨੇ ਇਕੱਠੇ ਘੁੰਮ ਰਹੇ, ਇਹ ਦੋਨੇ ਇਕੱਠੇ ਘੁੰਮ ਰਹੇ ਨੇ, ਓਬਾਮਾ, ਇਹ ਤਿੰਨੇ ਇਕੱਠੇ ਘੁੰਮ ਰਹੇ ਨੇ ਇਸ ਵੇਲੇ, ਚਾਹ ਪੀਂਦੇ ਆ, ਹਾ ਹਾ ਹਾਈ, ਇਹ ਸਭ ਰਲ ਕੇ ਗੇਮਾਂ ਖੇਡਦੇ। ਤੁਸੀਂ ਇੱਕ ਦਿਮਾਗ ਆਪ ਚੋਂ ਕੱਢ ਦਿਓ, ਮੇਰੇ ਲਿਸਨਰ ਨੂੰ ਮੇਰੀ ਇੱਕ ਰਿਕੁਐਸਟ ਹੈ ਕਿ ਤੁਸੀਂ ਇਹ ਨਾ ਸਮਝੋ ਵੀ ਇੰਡੀਆ ਚ ਭਗਵੰਤ ਮਾਨ ਤੇ ਮੋਦੀ ਜਾਂ ਜੇ ਵੋ, ਇੱਥੇ ਵੀ ਇਹੀ ਹਾਲ ਹੈ, ਸਿਰਫ ਆਪਾਂ ਨੂੰ ਪਤਾ ਨੀ, ਕਰਪਸ਼ਨ ਇੱਥੇ ਬਹੁਤ ਹੈ ਹਾਈ ਲੈਵਲ ਤੇ, ਥੱਲੇ ਕਰਪਸ਼ਨ ਨਹੀਂ ਹੈ ਕਿ ਪੁਲਿਸ ਵਾਲਾ ਤੁਹਾਡੇ ਕੋਲੋਂ ਪੈਸੇ ਮੰਗ ਰਿਹਾ ਜਾਂ ਬਿੱਲ ਤਾਰਨ ਵਾਲੇ ਤੁਹਾਨੂੰ ਪ੍ਰੋਬਲਮ ਆ ਰਹੀ ਹੈ, ਨੋ, ਇਹ ਥੱਲੇ ਠੀਕ ਹੈ, ਉੱਪਰ ਤਾਂ ਬਹੁਤ ਕਰਪਸ਼ਨ ਹੈ ਇੱਥੇ। ਦਸ ਹਾਊ ਦੀਜ ਕਾਰਪੋਰੇਸ਼ਨ ਆਰ ਰਨਿੰਗ ਦ ਵਰਲਡ ਬੈਂਕ, ਆਈ ਐਮ ਐਫ, ਇਹਨਾਂ ਸਾਰਿਆਂ ਕੋਲ ਪਾਵਰ ਹੈ। ਦੇਖੋ ਸਾਰੇ ਯੂਰਪ ਬੈਂਕ ਕਰਪਟ ਹੈ ਇਸ ਵੇਲੇ, ਕਈ ਵਾਰ ਉਹਨੂੰ ਇਹ ਵੇਲ ਆਊਟ ਕਰਨ ਦੀ ਕੋਸ਼ਿਸ਼ ਹੀ ਕਰਦੇ ਆ, ਉਹ ਕਿਕਿੰਗ ਦਾ ਕੈਨ ਡਾਊਨ ਦਾ ਰੋਡ। ਇਸ ਵੇਲੇ ਜਿਹੜੇ ਇਕਾਨੋਮਿਸਟ ਨੇ ਉਹ ਕਹਿ ਰਹੇ ਨੇ ਕਿ 90 ਟ੍ਰਿਲੀਅਨ ਡਾਲਰ ਦਾ ਪਟਾਕਾ ਪੈਣਾ, ਤੁਸੀਂ ਭੁੱਲ ਜਾਓਗੇ ਗ੍ਰੇਟ ਡਿਪਰੈਸ਼ਨ ਜਿਹੜਾ ਆਇਆ ਸੀਗਾ, ਉਹਦੀ ਵੀ ਆਪਾਂ ਗੱਲ ਕਰਾਂਗੇ ਕਿਸ ਨੂੰ ਕਿਵੇਂ ਆਇਆ, ਬਈ ਉਹ ਗ੍ਰੇਟ ਡਿਪਰੈਸ਼ਨ ਨੂੰ ਤੁਸੀਂ ਭੁੱਲ ਜਾਓਗੇ ਕਿ ਜੋ ਸਾਡਾ ਹਾਲ ਹੋਣ ਵਾਲਾ। ਹਾਂਜੀ
ਜੀ ਸਰ ਸਾਹਿਬ, ਬਹੁਤ ਬਹੁਤ ਮਿਹਰਬਾਨੀ ਜੀ, ਹੁਣ ਸਮਾਂ ਅਲਾਓ ਨਹੀਂ ਕਰਦਾ, ਬਟ ਇਟਸ ਵੈਰੀ ਇੰਟਰਸਟਿੰਗ ਐਂਡ ਲਰਨਿੰਗ ਇਨਸਾਈਟਫੁਲ ਕਨਵਰਸੇਸ਼ਨ ਜੀ, ਵੀ ਆਰ ਸੋ ਗ੍ਰੇਟਫੁਲ ਟੂ ਯੂ, ਹੈਵ ਅ ਵੰਡਰਫੁਲ ਡੇ ਐਂਡ ਕੈਚ ਯੂ ਅਪ ਨੈਕਸਟ ਵੀਕ।
ਥੈਂਕ ਯੂ ਵੈਰੀ ਮਚ, ਹੈਵ ਅ ਗੁੱਡ ਮਾਰਨਿੰਗ।
ਸ਼ੁਕਰੀਆ ਜੀ, ਮਿਹਰਬਾਨੀ, ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਇਸ ਤੋਂ ਬਾਅਦ ਹਾਜ਼ਰ ਹੁੰਦਾ।
ਯੂ ਆਰ ਲਿਸਨਿੰਗ ਟੂ WTOR 770 AM, ਯੰਗਸਟਾਊਨ ਟੋਰਾਂਟੋ।
This holiday season, let's make a difference in the lives of children who need it most. Miracle on Main Street is an engaging and inclusive holiday festival and charity toy drive in support of local children and families. Together, we can inspire all to embrace the spirit of giving in our community and be part of creating memories to last a lifetime. Join Tiger Santa for Miracle on Main Street in downtown Brampton on Friday, November 17th from 6 p.m. to 10 p.m. There will be free amusement rides, entertainment, vendors, pony rides, tree lighting, and so much more. Free admission with a donation of a new unwrapped toy. For more information and to make an online contribution, visit MiracleOnMain.ca.
ताजा सब्जियां ले तोड़ी इको ही पसंद कैलेडन सब्जी फार्म एयरपोर्ट रोड ते मेफील्ड इंटरसेक्शन थानी ताजा सब्जियां लेके आ गए ने तोड़े ले पालक मेथी मूली हरिया कौड़िया मिर्चा किया पिंडी बैंगन शलजम ते लाल गाजरा ताजा साग जिते सेल लाती है दस कटिया सिर्फ $15 विच तनूर इंडियन मंजा फोल्डिंग बेड भी विकन ले मौजूद ने आज ही अपड़ो कैलेडन सब्जी फार्म 12050 एयरपोर्ट रोड कैलेडन 9058409000 इस दिवाली पर गो ट्रांसिट आपके लिए लेकर आए हैं गो दिवाली ट्रेन यूनियन स्टेशन से किशनर तक गो दिवाली ट्रेन पर दिवाली मनाते हुए अपने सफर को यादगार बनाएं एक खास जश्न का मजा लें और शामिल हो जाएं म्यूजिक डांस और बहुत से तोहफों भरे खूबसूरत सफर में मजीद मालूमात के लिए gotransit.com/diwali
ਵਾਪਸੀ ਦਾ ਸਮਾਂ ਹੋ ਗਿਆ ਜੀ ਬਸ ਜਾਂਦੇ ਜਾਂਦੇ ਤੁਹਾਨੂੰ ਇਹ ਦੱਸਦਾ ਕਿ ਜੇ ਕੋਈ ਗੱਲ ਹੋਵੇ ਤਾਂ ਮੇਰੇ ਸੈਲਫੋਨ ਤੇ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ 780-243-7080-243-7803-7083 ਓਕੇ ਬਾਏ ਬਾਏ ਤੇ ਖਬਰਾਂ ਤੋਂ ਬਾਅਦ ਅਗਲਾ ਪ੍ਰੋਗਰਾਮ ਹੋਏਗਾ ਤੇ ਮੈਂ ਕੱਲ੍ਹ ਸਵੇਰੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੁੰਦਾ ਜੀ
ਸੈਵਨ ਸੈਵਨਟੀ ਏ ਐਮ ਤੁਸੀਂ ਸੁਣ ਰਹੇ ਹੋ ਤੇ ਖਬਰਾਂ ਦੇ ਇਸ ਬੁਲੇਟਿਨ ਦੇ ਨਾਲ ਮੈਂ ਹਾਂ ਐਸ ਆਰ ਠਾਕੁਰ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਪੁਲਿਸ ਨੇ ਖਤਰਨਾਕ ਗੈਂਗ ਨੂੰ ਕੀਤਾ ਨਕਾਰਾ ਜੁਰਮ ਦੇ ਲਈ ਟੀਨੇਜਰ ਨੂੰ ਕਰਦਾ ਸੀ ਰਿਕਰੂਟ ਓਨਟੈਰੀਓ ਦੇ ਵਿਚ ਇੰਪਲਾਇਰਸ ਦੇ ਲਈ ਜੋਬ ਪੋਸਟਿੰਗ ਸਮੇਂ ਤਨਖਾਹ ਦੀ ਜਾਣਕਾਰੀ ਦੇਣਾ ਹੋਵੇਗਾ ਲਾਜ਼ਮੀ ਹੁਣ ਗੈਰ ਕਾਨੂੰਨੀ ਢੰਗ ਦੇ ਨਾਲ ਪਟਾਕੇ ਚਲਾਉਣ ਵਾਲਿਆਂ ਨੂੰ ਹੋਵੇਗਾ $1,00,000 ਦਾ ਜੁਰਮਾਨਾ ਗੱਡੀ ਵੱਲੋਂ ਟੱਕਰ ਮਾਰੇ ਜਾਣ ਦੇ ਨਾਲ ਇਕ ਬਜ਼ੁਰਗ ਔਰਤ ਗੰਭੀਰ ਜ਼ਖਮੀ ਹੋਰ ਖਬਰਾਂ ਵਿਸਥਾਰ ਨਾਲ ਬ੍ਰੈਂਪਟਨ ਦੇ ਵਿਚ ਨੌਜਵਾਨਾਂ ਨੂੰ ਹਿੰਸਕ ਹਥਿਆਰਬੰਦ ਡਾਕੇ ਮਾਰਨ ਤੇ ਕਾਰ ਚੈਕਿੰਗ ਕਰਨ ਦੇ ਲਈ ਰਿਕਰੂਟ ਕਰਨ ਵਾਲੇ ਇਕ ਖਤਰਨਾਕ ਗੈਂਗ ਨੂੰ ਪੁਲਿਸ ਦੇ ਵੱਲੋਂ ਨਕਾਰਾ ਕੀਤਾ ਗਿਐ ਮੰਗਲਵਾਰ ਸਵੇਰੇ ਪੀਲ ਰੀਜਨਲ ਪੁਲਿਸ ਦੇ ਵੱਲੋਂ ਪ੍ਰੋਜੈਕਟ ਸਟ੍ਰਿਲਿੰਗ ਦਾ ਵੇਰਵਾ ਜਾਰੀ ਕੀਤਾ ਗਿਆ ਇਸ ਪ੍ਰੋਜੈਕਟ ਤਹਿਤ 8 ਬਾਲਗਾ ਤੇ 12 ਨੌਜਵਾਨਾਂ ਦੇ ਖਿਲਾਫ 100 ਤੋਂ ਵੱਧ ਚਾਰਜਿਸ ਦਰਜ ਕੀਤੇ ਗਏ ਨੇ ਇਸ ਪ੍ਰਕਿਰਿਆ ਦੇ ਵਿਚ 20 ਹਿੰਸਕ ਡਾਕਿਆਂ ਦੇ ਮਸਲੇ ਵੀ ਹੱਲ ਕੀਤੇ ਗਏ ਡਿਪਟੀ ਪੁਲਿਸ ਚੀਫ ਨਿਕ ਮਿਲਿਓ ਵਿਚ ਨੇ ਦਸਿਆ ਕਿ ਇਸ ਪ੍ਰੋਜੈਕਟ ਦੇ ਤਹਿਤ ਉਸ ਸਟਰੀਟ ਪੀਲ ਰੀਜਨਲ ਪੁਲਿਸ ਸੈਂਟਰਲ ਰੋਬਰੀ ਬਿਊਰੋ ਦੇ ਜਾਂਚਕਾਰਾਂ ਦੇ ਵੱਲੋਂ ਫਾਰਮੇਸੀ ਵਿਚ ਪੈਣ ਵਾਲੇ ਡਾਕਿਆਂ ਤੇ ਕਾਰ ਚੈਕਿੰਗ ਦੇ ਵਧੇ ਮਾਮਲਿਆਂ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ ਜਾਂਚ ਦੌਰਾਨ ਹੀ ਪੁਲਿਸ ਨੂੰ ਉਨ੍ਹਾਂ ਨੌਜਵਾਨਾਂ ਦੀ ਪਹਿਚਾਣ ਹੋਈ ਜਿਨ੍ਹਾਂ ਨੂੰ ਇਹ ਗਰੁੱਪ ਰਿਕਰੂਟ ਕਰਕੇ ਇਸ ਤਰ੍ਹਾਂ ਦੇ ਸਾਰੇ ਪੁੱਠੇ ਕੰਮ ਕਰਵਾ ਰਿਹਾ ਸੀ ਮੁੱਖ ਜਾਂਚਕਾਰ ਤਾਰਾ ਫੈਰੋ ਨੇ ਦੱਸਿਆ ਹੈ ਕਿ ਇਹ ਗੈਂਗ ਟੀਨੇਜਰ ਦੇ ਡਾਕੇ ਮਰਵਾ ਕੇ ਉਨ੍ਹਾਂ ਨੂੰ ਉਸ ਹਿਸਾਬ ਦੇ ਨਾਲ ਪੈਸੇ ਦੇ ਦਿੰਦਾ ਸੀ ਪੀਲ ਪੁਲਿਸ ਨੇ ਦੱਸਿਆ ਕਿ 2022 ਦੇ ਵਿਚ 135 ਹਥਿਆਰਬੰਦ ਫਾਰਮੇਸੀ ਡਾਕਿਆਂ ਦੀ ਪੁਲਿਸ ਦੇ ਵੱਲੋਂ ਜਾਂਚ ਕੀਤੀ ਗਈ ਹੈ ਤੇ ਇਨ੍ਹਾਂ ਵਿਚ ਪਿਛਲੇ ਸਾਲ ਦੇ ਮੁਕਾਬਲੇ 400% ਵਾਧਾ ਦਰਜ ਕੀਤਾ ਗਿਆ 2023 ਦੇ ਵਿਚ ਕਾਰ ਚੈਕਿੰਗ ਦੇ ਮਾਮਲਿਆਂ ਦੇ ਵਿਚ ਵੀ ਰੀਜਨ ਵਿਚ 67% ਇਜਾਫਾ ਵੇਖਣ ਨੂੰ ਮਿਲਿਆ ਪੁਲਿਸ ਦੇ ਅਨੁਸਾਰ ਜਾਂਚ ਸ਼ੁਰੂ ਹੋਣ ਤੋਂ ਬਾਅਦ ਲੈ ਕੇ ਹੁਣ ਤੱਕ ਫਾਰਮੇਸੀ ਦੇ ਵਿਚ ਪੈਣ ਵਾਲੇ ਡਾਕਿਆਂ ਵਿਚ 62% ਕਮੀ ਤੇ ਕਾਰ ਚੈਕਿੰਗ ਦੇ ਮਾਮਲਿਆਂ ਦੇ ਵਿਚ 11% ਕਮੀ ਰਿਕਾਰਡ ਕੀਤੀ ਗਈ ਪ੍ਰੋਜੈਕਟ ਸਟ੍ਰਿਲਿੰਗ ਤਹਿਤ 20 ਮਸ਼ਕੂਕਾਂ ਦੇ ਖਿਲਾਫ 103 ਚਾਰਜਸ ਦਰਜ ਕੀਤੇ ਗਏ ਨੇ ਚਾਰਜ ਕੀਤੇ ਗਏ 8 ਵਿਅਕਤੀ ਬਾਲਕ ਸਨ ਤੇ 12 ਨਾਬਾਲਕ ਮੁਜਰਮ ਸਨ ਪੁਲਿਸ ਨੇ ਇਸ ਦੌਰਾਨ ਚੋਰੀ ਦੀਆਂ 6 ਗੱਡੀਆਂ ਵੀ ਬਰਾਮਦ ਕੀਤੀਆਂ ਜਿਨ੍ਹਾਂ ਦੀ ਬਾਜ਼ਾਰ ਦੇ ਵਿਚ ਕੀਮਤ $1,25,000 ਸੀ ਇਸ ਇਲਾਵਾ ਜਾਂਚਕਾਰਾਂ ਨੇ 2 ਹਥਿਆਰ 6 ਬਰੌਟੀ ਹਥਿਆਰ ਤੇ ਕਈ ਤੇਜ਼ ਧਾਰ ਹਥਿਆਰ ਵੀ ਬਰਾਮਦ ਕੀਤੇ ਓਨਟੈਰੀਓ ਦੇ ਇੰਪਲਾਈਜ਼ ਲਈ ਜੋਬ ਪੋਸਟਿੰਗ ਸਮੇਂ ਭੱਤੇ ਜਾਂ ਤਨਖਾਹ ਦੀ ਜਾਣਕਾਰੀ ਦੇਣਾ ਹੁਣ ਲਾਜ਼ਮੀ ਹੋ ਜਾਵੇਗਾ ਨੌਕਰੀਆਂ ਲੱਭਣ ਵਾਲਿਆਂ ਦੇ ਲਈ ਪਾਰਦਰਸ਼ਤਾ ਦੇ ਵਿਚ ਵਾਧਾ ਕਰਨ ਦੇ ਇਰਾਦੇ ਦੇ ਨਾਲ ਲਿਆਂਦੇ ਜਾਣ ਵਾਲੇ ਨਵੇਂ ਬਿੱਲ ਦਾ ਇਹ ਪ੍ਰਸਤਾਵ ਵੀ ਹਿੱਸਾ ਹੈ 14 ਨਵੰਬਰ ਨੂੰ ਜਦੋਂ MPP ਸਕੂਨ ਪਾਰਕ ਪਰਤਣਗੇ ਤਾਂ ਨਵਾਂ ਵਰਕਿੰਗ ਫੋਰ ਵਰਕਰਜ਼ ਬਿੱਲ ਪੇਸ਼ ਕੀਤਾ ਜਾਵੇਗਾ ਪਿਛਲੇ ਹਫ਼ਤੇ ਲੇਬਰ ਮੰਤਰੀ ਡੇਵਿਡ ਪਿਚੀਡੀ ਨੇ ਇਕ ਇੰਟਰਵਿਊ ਦੇ ਵਿਚ ਆਖਿਆ ਕਿ ਜਦੋਂ ਵਰਕਰਜ਼ ਦੀਆਂ ਤਨਖਾਹਾਂ ਜਾਂ ਉਨ੍ਹਾਂ ਦੇ ਭੱਤਿਆਂ ਨੂੰ ਗੁਪਤ ਰੱਖਿਆ ਜਾਂਦਾ ਹੈ ਤਾਂ ਉਸਦਾ ਸਿੱਧਾ ਫਾਇਦਾ ਕਾਰੋਬਾਰਾਂ ਨੂੰ ਹੁੰਦਾ ਕਈ ਵਾਰੀ ਅਜਿਹਾ ਹੁੰਦਾ ਕਿ ਕਈ ਨਵੀਂ ਨੌਕਰੀ ਤੋਂ ਜਿਸ ਤਨਖਾਹ ਦੀ ਆਸ ਕਰ ਰਹੇ ਹੁੰਦੇ ਨੇ ਨੌਕਰੀ ਹਾਸਲ ਕਰਨ ਦੀ ਪ੍ਰਕਿਰਿਆ ਵਿਚ ਉਸਦਾ ਕਿਤੇ ਜ਼ਿਕਰ ਹੀ ਨਹੀਂ ਹੁੰਦਾ ਤੇ ਅੰਤ ਵਿਚ ਉਨ੍ਹਾਂ ਨੂੰ ਪਤਾ ਚੱਲਦਾ ਹੈ ਕਿ ਇਹ ਨੌਕਰੀ ਤੇ ਤਨਖਾਹ ਤਾਂ ਉਸਦੀ ਆਸ ਮੁਤਾਬਕ ਖਰੀ ਹੀ ਨਹੀਂ ਉਤਰਦੀ ਪਿਛਲੀ ਨੇ ਆਖਿਆ ਕਿ ਸਰਕਾਰ ਸਾਲ ਦੀ $1,00,000 ਤੋਂ ਘੱਟ ਤਨਖਾਹ ਦੇ ਹਿਸਾਬ ਦੇ ਨਾਲ ਵੀ ਨੌਕਰੀਆਂ ਦਾ ਵੇਰਵਾ ਦੇਣ ਦੀ ਗੱਲ ਕਰ ਸਕਦੀ ਹੈ ਉਨ੍ਹਾਂ ਨੇ ਆਖਿਆ ਕਿ ਵਰਕਿੰਗ ਕਲਾਸ ਵਰਕਰਜ਼ 6 ਅੰਕੜਿਆਂ ਵਾਲੀ ਤਨਖਾਹ ਨਹੀਂ ਕਮਾਉਂਦੇ ਪਰ ਨਵੀਂ ਨੌਕਰੀ ਦੇ ਲਈ ਅਪਲਾਈ ਕਰਨ ਸਮੇਂ ਉਹ ਇਹ ਜ਼ਰੂਰ ਜਾਣਨਾ ਚਾਹੁੰਦੇ ਨੇ ਕਿ ਘੱਟੋ ਘੱਟ ਉਨ੍ਹਾਂ ਦੀ ਨਵੀਂ ਨੌਕਰੀ ਬਿਹਤਰ ਹੋਵੇ ਤੇ ਉਨ੍ਹਾਂ ਨੂੰ ਪਿਛਲੀ ਤਨਖਾਹ ਦੇ ਮੁਕਾਬਲੇ ਜ਼ਿਆਦਾ ਤਨਖਾਹ ਮਿਲੇ ਮਿਸੀਸਾਗਾ ਵਿਚ ਗੈਰ ਕਾਨੂੰਨੀ ਢੰਗ ਦੇ ਨਾਲ ਪਟਾਕੇ ਚਲਾਉਣ ਦੇ ਮਾਮਲੇ ਦੇ ਵਿਚ ਹੁਣ $1,000 ਜੁਰਮਾਨਾ ਕੀਤਾ ਜਾਇਆ ਕਰੇਗਾ। ਪਿਛਲੇ ਹਫ਼ਤੇ ਸਿਟੀ ਕੌਂਸਲ ਦੀ ਹੋਈ ਮੀਟਿੰਗ ਚ ਅਧਿਕਾਰੀਆਂ ਨੇ ਉਸ ਮਤੇ ਦਾ ਸਮਰਥਨ ਕੀਤਾ ਜਿਸ ਵਿਚ ਪਬਲਿਕ ਪ੍ਰਾਪਰਟੀ ਉਤੇ ਗਲਤ ਢੰਗ ਨਾਲ ਪਟਾਕੇ ਚਲਾਉਣ ਵਾਲਿਆਂ ਜਾਂ ਅਜਿਹੀ ਪ੍ਰਾਪਰਟੀ ਜਿਹੜੀ ਪਟਾਕੇ ਚਲਾਉਣ ਵਾਲੇ ਵਿਅਕਤੀ ਦੀ ਨਾ ਹੋਵੇ ਉਤੇ ਪਟਾਕੇ ਚਲਾਉਣ ਵਾਲਿਆਂ ਦੀ ਵੱਧ ਤੋਂ ਵੱਧ $1,00,000 ਜੁਰਮਾਨਾ ਤੈਅ ਕਰਨ ਦੀ ਗੱਲ ਕੀਤੀ ਗਈ ਹੈ। 25 ਅਕਤੂਬਰ ਨੂੰ ਹੋਈ ਸਿਟੀ ਕੌਂਸਲ ਦੀ ਮੀਟਿੰਗ ਚ ਕੌਂਸਲਰ ਮੈਟ ਨੇ ਆਖਿਆ ਹੈ ਕਿ ਨਿਯਮ ਤੋੜਨ ਵਾਲਿਆਂ ਦੇ ਲਈ $1,00,000 ਜੁਰਮਾਨਾ ਕੀਤਾ ਜਾਣਾ ਵੱਡੀ ਗੱਲ ਹੈ। ਉਨ੍ਹਾਂ ਨੇ ਆਖਿਆ ਕਿ ਅਸੀਂ ਇਸ ਗੱਲ ਦੇ ਨਾਲ ਇਹ ਦਰਸਾ ਦੇਵਾਂਗੇ ਕਿ ਇਸ ਤਰ੍ਹਾਂ ਦੀ ਹਰਕਤ ਨੂੰ ਹੋਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੰਗਲਵਾਰ ਦੁਪਹਿਰ ਨੂੰ ਡਾਊਨ ਟਾਊਨ ਟੋਰਾਂਟੋ ਦੇ ਵਿਚ ਗੱਡੀ ਵੱਲੋਂ ਟੱਕਰ ਮਾਰੇ ਜਾਣ ਦੇ ਨਾਲ ਇਕ 80 ਸਾਲਾ ਔਰਤ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਈ। ਉਸ ਨੂੰ ਇਲਾਜ ਦੇ ਲਈ ਹਸਪਤਾਲ ਲਿਜਾਇਆ ਗਿਆ। ਸਵੇਰੇ 10:18 ਤੇ ਟੋਰਾਂਟੋ ਪੁਲਿਸ ਨੂੰ ਡੰਡਾਸ ਦੇ ਬੌਂਡ ਸਟਰੀਟਸ ਇਲਾਕੇ ਵਿਚ ਸੱਦਿਆ ਗਿਆ। ਪੁਲਿਸ ਨੇ ਦਸਿਆ ਕਿ ਗੱਡੀ ਵੱਲੋਂ ਟੱਕਰ ਮਾਰੇ ਜਾਣ ਦੇ ਨਾਲ ਔਰਤ ਗੱਡੀ ਦੇ ਥੱਲੇ ਫਸ ਗਈ ਤੇ ਗੱਡੀ ਕੱਟ ਕੇ ਉਸ ਨੂੰ ਕੱਢਿਆ ਗਿਆ ਤੇ ਹਸਪਤਾਲ ਲਿਜਾਇਆ ਗਿਆ। ਪੈਰਾਮੈਡਿਕਸ ਦਸਿਆ ਕਿ ਔਰਤ ਦੀ ਹਾਲਤ ਗੰਭੀਰ ਹੈ ਪਰ ਉਸਦੀ ਸਥਿਤੀ ਸਥਿਰ ਬਣੀ ਹੋਈ ਹੈ। ਪਹਿਲਾਂ ਜਾਂਚ ਦੇ ਲਈ ਡੰਡਾਸ ਸਟਰੀਟ ਨੂੰ ਬੌਂਡ ਤੇ ਚਰਚ ਸਟਰੀਟਸ ਉਤੇ ਦੋਵਾਂ ਪਾਸੇ ਤੋਂ ਬੰਦ ਕਰ ਦਿੱਤਾ ਗਿਆ ਪਰ ਬਾਅਦ ਵਿਚ ਖੋਲ ਦਿੱਤਾ ਗਿਆ।
The views expressed on the preceding program may not necessarily be those of the owner or management of WTOR radio station.
ICC Cricket World Cup enjoy kijiye 770 AM par semi-finals aur final barahe raast India se mukammal coverage lamba lamba tafseel aur har moment ka maza 770 AM ki sports team ke saath.
In Rexdale. For more information, you can call 416-679-9991. 416-679-9191.
ਲੋਜੀ ਸਟੇਸ਼ਨ ਸਾਈਡ ਹੁਣ ਵਿਕਣਾ ਸ਼ੁਰੂ ਹੋ ਗਿਆ ਹੈ। ਮਿਲਟਨ ਡਾਊਨ ਟਾਊਨ ਵਿਚ ਤੁਹਾਡੀ ਵੱਖਰੀ ਰਿਹਾਇਸ਼ ਜਿਹੜੀ ਸ਼ੁਰੂ ਹੁੰਦੀ ਹੈ $487,990 ਚ ਤੇ ਜੀ ਟੀ ਏ ਦਾ ਸਭ ਤੋਂ ਵਧੀਆ ਮੁੱਲ ਹੈ। ਇਹ 2 ਟਾਵਰਾਂ ਵਾਲੀ ਇਮਾਰਤ ਸੈਂਟਰਲ ਪੋਡੀਅਮ ਥਾਨੀ ਅੰਦਰੂਨੀ ਤੇ ਬਾਹਰਲੀ ਸਹੂਲਤਾਂ ਪੇਸ਼ ਕਰਦੀ ਹੈ। ਮਿਲਟਨ ਗੋ ਸਟੇਸ਼ਨ ਦੇ ਬਿਲਕੁਲ ਨਾਲ ਜੁੜਿਆ ਸਟੇਸ਼ਨ ਸਾਈਡ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ ਜਿਹੜਾ ਤੁਹਾਨੂੰ ਆਰਾਮ ਨਾਲ ਤੁਹਾਡੀਆਂ ਮੰਜ਼ਿਲਾਂ ਤੱਕ ਪਹੁੰਚਾਏਗਾ। ਜੀ ਟੀ ਏ ਦੇ ਉਜਵਲੇ ਭਵਿੱਖ ਵਿਚ ਅੱਜ ਨਿਵੇਸ਼ ਕਰੋ। ਸਟੇਸ਼ਨ ਸਾਈਟ .ca ਤੇ ਰਜਿਸਟਰ ਕਰੋ।
ਕਿਆ ਆਪਕੇ ਘਰ ਔਰ ਆਟੋ ਇੰਸ਼ੋਰੈਂਸ ਕੀ ਰਿਨੂਵਲ ਹੋ ਰਹੀ ਹੈ? ਕਿਆ ਆਪ ਦੁਰਸਤ ਇੰਸ਼ੋਰੈਂਸ ਕਵਰੇਜ ਕੇ ਲਈ ਅੱਛੀ ਕੀਮਤ ਕੀ ਤਲਾਸ਼ ਮੇ ਹੈ? ਤੋ ਫਿਰ ਆਪਕੋ ਆਲ ਸਟੇ ਏਜੈਕ ਏਜੰਸੀ ਕੇ ਰਾਜਾ ਮੁਦਸਰ ਕੋ 6472903773 ਪਰ ਕਾਲ ਕਰਨੀ ਚਾਹੀਏ। ਅੱਜ ਹੀ ਕਾਲ ਕਰੇ ਔਰ ਆਪ ਦੋ ਕਾਰੋ ਔਰ ਇੱਕ ਘਰ ਕੀ ਇੰਸ਼ੋਰੈਂਸ ਕਰਾਤੇ ਵਕਤ ਤਕਰੀਬਨ $1,775 ਕੀ ਬਚਤ ਕਰ ਸਕਤੇ ਹੈ। ਰਾਜਾ ਮੁਦਸਰ 6472903773 ਆਲ ਸਟੇਟ ਕੇ ਸਾਥ ਆਪ ਮਹਿਫੂਜ਼ ਹਾਥੋਂ ਮੇ ਹੈ। ਟਰਮਸ ਐਂਡ ਕੰਡੀਸ਼ਨ ਅਪਲਾਈ।
ਬੇਲਾਨੀ ਲੱਗੇ ਆ ਮਠਿਆਈ ਵਾਲਾ ਐਲਬੀਅਨ ਤੇ ਮੇਲਾਨੀ ਬਰਫੀਆਂ ਪਕੌੜੇ ਗਜਰੇਲੇ ਜਦ ਖਾਉਂਗੇ ਜਾਂਦੇ ਜਾਂਦੇ ਗਿਫਟਾਂ ਤੇ ਲੱਕੀ ਡਰਾ ਵੀ ਪਾਉਂਗੇ। ਆਏ ਹਾਏ
8 ਨਵੰਬਰ ਤੋਂ 12 ਨਵੰਬਰ ਤੱਕ ਸਮੋਸਾ ਸਵੀਟ ਫੈਕਟਰੀ ਦੀ 3 ਲੋਕੇਸ਼ਨ ਦੇ ਮਠਿਆਈ ਮੇਲੇ ਤੇ ਆਓ। ਪਰ ਵੱਡਾ ਮਠਿਆਈ ਮੇਲਾ ਓਨਲੀ ਐਟ 1 ਲੋਕੇਸ਼ਨ 1850 ਐਲਬੀਅਨ ਰੋਡ ਅਟੋਬਿਕੋ 416-213-1165।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL ਬਿਕੋਜ਼ ਵੀ ਕੇਅਰ।
سٹی آف برمپٹن کا کمیونٹی گرانٹ پروگرام ایڈوانس برمپٹن فنڈ درخواستوں کے لیے کھلا ہے اور درخواست دینے کے لیے ابھی بھی وقت ہے۔ برمپٹن میں غیر منافع بخش اور خیراتی ادارے دو فنڈنگ سٹریمز کے ذریعے فنڈنگ کے لیے درخواست دے سکتے ہیں۔ ہم اس منفرد اور قابل قدر کردار کو تسلیم کرتے ہیں جو غیر منافع بخش شعبہ کمیونٹی کی ضروریات کو پورا کرنے والے پروجیکٹس اور خدمات کی فراہمی میں ادا کرتا ہے۔ مزید جانیں اور آج ہی brampton.ca/ABF پر جا کر آن لائن درخواست دیں۔
काश पैसे घर भेजना आसान और सुविधाजनक होता। सीआईबीसी ग्लोबल मनी ट्रांसफर के जरिए आपके प्रियजन उसी दिन कैश पिकअप सर्विस के साथ लोकल मनीग्राम एजेंट से कैश उठा सकते हैं। इसका मतलब है कि वे कैश उसी दिन ले सकते हैं जैसे कि ये दिन और ये दिन। अगर आप खुशियां बांटने जा रहे हैं तो $0 CIBC ट्रांसफर फी के साथ कैश पिकअप सर्विस के जरिए भेजें। CIBC.com/cashpickup पर जाएं। शर्तें और CIBC फॉरेन एक्सचेंज रेट्स लागू। CIBC, एम्बिशंस मेड रियल।
द बिगेस्ट साउथ एशियन मीडिया ग्रुप बाय मीडिया।